ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹ। ਪੂਤਾ ਮਾਤਾ ਕੀ ਆਸੀਸ ਨਿਮਕ ਨ ਬਿਸਰਾਉ ਤੁਮ ਕਹੋ ਹਰ ਹਰ ਸਦਾ ਭਜਹੋ ਜਗਦੀਸ਼। ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਰਬੱਤ ਸੰਗਤਾਂ ਪਿਆਰ ਸਤਿਕਾਰ ਨਾਲ ਜਿੱਥੇ ਜਿੱਥੇ ਵੀ ਅੰਮ੍ਰਿਤ ਬਾਣੀ ਰੇਡੀਓ ਸਰੋਤੇ ਸਰਵਣ ਕਰ ਰਹੇ ਹਨ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਨੇ ਬਚਨ ਬਾਣੀ ਦੇ ਅੰਦਰ ਫਰਮਾਏ ਨੇ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਜਿਸ ਪ੍ਰਕਾਰ ਨਮੋ ਲੋਕ ਮਾਤਾ। ਮਾਤਾ ਦਾ ਦਰਜਾ ਬਾਣੀ ਅੰਦਰ ਬਹੁਤ ਉੱਚਾ ਹੈ। ਮਾਤਾ ਧਰਤ ਮਹੱਤ ਧਰਤੀ ਨੂੰ ਵੀ ਮਾਤਾ ਕਿਹਾ ਜੋ ਸਭ ਕੁਛ ਖਾਣ ਪੀਣ ਨੂੰ ਦਿੰਦੀ ਹੈ। ਸੋ ਇਸੇ ਪ੍ਰਕਾਰ ਗੁਰਾਂ ਨੇ ਬਾਣੀ ਦੇ ਅੰਦਰ ਜਿਹੜੇ ਬਚਨ ਕੀਤੇ ਨੇ ਕਿਉਂਕਿ ਸ੍ਰਿਸ਼ਟੀ ਦੀ ਰਚਨਾ ਜਿਸ ਪ੍ਰਕਾਰ ਹੋਈ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਹੁਣ ਸ੍ਰਿਸ਼ਟੀ ਦੀ ਰਚਨਾ ਪਰਮੇਸ਼ਰ ਜੀ ਨੇ ਕੀਤੀ ਹੈ ਮਾਇਆ ਦੇ ਰਾਹੀਂ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਇਹ ਸਾਰਿਆਂ ਨੂੰ ਪਤਾ ਹੈ ਕਿ ਸ੍ਰਿਸ਼ਟੀ ਦੇ ਵਿੱਚ ਬਿਨਾਂ ਮਾਤਾ ਪਿਤਾ ਤੋਂ ਸ੍ਰਿਸ਼ਟੀ ਨਹੀਂ ਚੱਲ ਸਕਦੀ। ਨਿਰਗੁਣ ਰੂਪ ਦੇ ਵਿੱਚ ਬ੍ਰਹਮ ਪਰਮੇਸ਼ਰ ਜੀ ਨਿਰਾਕਾਰ ਨਿਰੰਕਾਰ ਓਅੰਕਾਰ ਜੀ ਜੋ ਹਨ ਉਹਨਾਂ ਨੇ ਸੰਕਲਪ ਜਿਹੜਾ ਕੀਤਾ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਉਹਦਾ ਨਾਮ ਹੀ ਮਾਇਆ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਇਹ ਦੂਈ ਕੁਦਰਤ ਪਰਮੇਸ਼ਰ ਜੀ ਨੇ ਸੰਕਲਪ ਜਿਹੜਾ ਕੀਤਾ ਇੱਕ ਤੋਂ ਬਹੁਤੇ ਰੂਪ ਹੋਣ ਦਾ ਇਹ ਮਾਇਆ ਹੈ। ਮਾਇਆ ਤੋਂ ਅੱਗੇ ਸ਼ੁੱਧ ਸਤੋ ਗੁਣ ਸੰਯੁਕਤ ਮਾਇਆ ਇਹਦੇ ਨਾਲ ਮਿਲਾਪ ਹੋਇਆ ਪਰਮੇਸ਼ਰ ਦੀ ਜੋਤ ਦਾ। ਇਹਨੂੰ ਕਹਿੰਦੇ ਨੇ ਈਸ਼ਵਰ। ਈਸ਼ਵਰ ਕਹਾਇਆ ਮਾਇਆ ਸੰਯੁਕਤ ਹੋ ਕੇ ਮਾਇਆ ਸਬਲ ਹੋ ਕੇ ਪਰਮੇਸ਼ਰ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਸੋ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਭਾਵੇਂ ਬੱਚੇ ਬਹੁਤ ਨਵੇਂ ਨਵੇਂ ਵਿਦਿਆਰਥੀ ਨੇ ਨਵੇਂ ਨਵੀਂ ਸਿੱਖੀ ਧਾਰਨ ਕੀਤੀ ਕਈਆਂ ਨੇ ਅੰਮ੍ਰਿਤ ਛਕੇ ਨੇ ਕਈਆਂ ਨੂੰ ਪਹਿਲਾਂ ਤੋਂ ਲੈ ਕੇ ਨਹੀਂ ਨੌਲੇਜ ਹੈ। ਸਾਡੀ ਜ਼ਿੰਦਗੀ ਇਸ ਤਰ੍ਹਾਂ ਲੰਘੀ ਜਿਵੇਂ ਬਈ ਮੱਛੀ ਦੀ ਜ਼ਿੰਦਗੀ ਸਮੁੰਦਰ ਚ ਲੰਘਦੀ। ਬਚਪਨ ਤੋਂ ਲੈ ਕੇ ਸੰਤਾਂ ਮਹਾਤਮਾ ਗੁਰਮੁਖਾਂ ਦੀ ਸੰਗਤ ਗੁਰਮੁਖਾਂ ਪਿਆਰਿਆਂ ਦੀ ਸੰਗਤ ਔਰ ਦਿਮਾਗ ਨੇ ਇਸੇ ਪਾਸੇ ਨੂੰ ਕੰਮ ਕੀਤਾ ਜ਼ਿਆਦਾ। ਇਸ ਕਰਕੇ ਇਸੇ ਪਾਸੇ ਦਾ ਅਧਿਐਨ ਜ਼ਿਆਦਾ ਹੋਣ ਕਰਕੇ ਰੂਹਾਨੀਅਤ ਦਾ ਬਹੁਤ ਕਿਰਪਾ ਹੋਈ। ਸੋ ਮਹਾਂਪੁਰਖਾਂ ਦੀ ਸੰਗਤ ਹੋਈ ਜੋ ਨਿਰੰਕਾਰ ਪਰਮੇਸ਼ਰ ਜੀ ਨੇ ਦਸੇ ਸਰੂਪ ਧਾਰਨ ਕੀਤੇ ਨੇ ਨਾਲ ਨਾਲ। ਹੁਣ ਜਿਵੇਂ ਮਾਤਾ ਸੁਲੱਖਣੀ ਜੀ ਪਹਿਲੇ ਪਾਤਸ਼ਾਹ ਦੇ ਮਹਿਲ ਨੇ, ਪਹਿਲੇ ਪਾਤਸ਼ਾਹ ਦੇ ਮਹਿਲ ਕੌਣ ਬਣ ਸਕਦਾ ਬਿਨਾਂ ਮਾਇਆ ਤੋਂ? ਇਹ ਆ ਸਾਰੀ ਸ੍ਰਿਸ਼ਟੀ ਦੀ ਜਿਹੜੀ ਰਚਣਹਾਰ ਮਾਲਕ ਮਾਇਆ ਹੈ ਨਾ, ਇਹੀ ਮਾਤਾ ਸੁਲੱਖਣੀ ਜੀ। ਇਹਨਾਂ ਨੇ ਇਹ ਵਾਰ ਵਾਰ ਜਿਵੇਂ ਮਾਤਾ ਖੀਵੀ ਜੀ ਨੇ ਰੂਪ ਧਾਰਿਆ, ਇਹੀ ਰੂਪ ਉਹਨਾਂ ਨੇ ਫਿਰ ਧਾਰਿਆ ਅੱਗੇ। ਇਹ ਸਾਰੇ ਰੂਪ ਪਰਮੇਸ਼ਰ ਜੀ ਆਪ ਹੀ ਧਾਰਦੇ ਨੇ। ਦਸਵਾਂ ਰੂਪ ਧਾਰ ਕੇ ਆਪ ਜੀ ਨੇ ਸ੍ਰਿਸ਼ਟੀ ਦੀ ਜੋ ਮਾਲਕ ਹੈ, ਸ੍ਰਿਸ਼ਟੀ ਦੀ ਰਚਣਹਾਰ ਸ਼ਕਤੀ ਹੈ, ਉਹੀ ਮਾਤਾ ਸਾਹਿਬ ਕੌਰ ਆਪ ਹੀ ਹੈ। ਕਲਗੀਧਰ ਪਿਤਾ ਮਹਾਰਾਜ ਨਿਰੰਕਾਰ ਜੀ ਨੇ ਇਹ ਅੰਤਮ ਸਮੇਂ ਤੇ ਭਾਈ ਸੰਤੋਖ ਸਿੰਘ ਜੀ ਨੂੰ ਕਿਹਾ ਸੀ ਨਾ ਦਸਵੇਂ ਪਾਤਸ਼ਾਹ ਨੇ, ਜਦੋਂ ਭਾਈ ਸੰਤੋਖ ਸਿੰਘ ਜੀ ਧਾ ਕੇ ਚਰਨਾਂ ਤੇ ਡਿੱਗੇ, ਉਹ ਚਰਨ ਦਿਸਦੇ ਵੀ ਨੇ, ਨਜ਼ਰ ਵੀ ਆਉਂਦੇ ਨੇ, ਪਰ ਹੱਥਾਂ ਚ ਨਹੀਂ ਆਏ ਚਰਨ। ਬੜਾ ਹੈਰਾਨ ਹੋ ਕੇ ਕਹਿਣ ਲੱਗਿਆ, ਮਹਾਰਾਜ ਇਹ ਚਰਨਾਂ ਦੇ ਉੱਤੇ ਮੱਥਾ ਰੱਖਿਆ, ਮੱਥਾ ਧਰਤੀ ਤੇ ਲੱਗ ਗਿਆ, ਚਰਨ ਦਿਖਦੇ ਵੀ ਨੇ ਪਰ ਹੱਥ ਵਿਚ ਵੀ ਨਹੀਂ ਆਉਂਦੇ ਹਨ। ਸਤਿਗੁਰੂ ਜੀ ਉਸ ਵਕਤ ਮੁਸਕਰਾ ਕੇ ਪਰਮੇਸ਼ਰ ਬੋਲੇ, ਉਦੋਂ ਭਾਈ ਸੰਤੋਖ ਸਿੰਘ ਵਾਸਤਵ ਦੇ ਵਿਚ ਮੇਰਾ ਕੋਈ ਰੂਪ ਨਹੀਂ ਹੈ, ਤੁਹਾਡੀ ਭਾਵਨਾ ਨੂੰ ਲੈ ਕੇ ਸੰਸਾਰ ਨੂੰ ਤਾਰਨ ਵਾਸਤੇ ਤੁਹਾਡੇ ਧਿਆਨ ਧਰਨ ਹਿੱਤ ਅਸੀਂ 10 ਸਰੂਪ ਧਾਰਨਾ ਕੀਤੇ ਹਨ। ਪਰਮੇਸ਼ਰ ਬੋਲੇ ਨੇ ਉਦੋਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੂਪ ਹੋ ਕੇ ਹੁਣ ਅਸੀਂ ਦਰਸ਼ਨ ਦੇ ਰਹੇ ਹਾਂ, ਅਸੀਂ ਸ਼ਬਦ ਰੂਪ ਸੀ ਤੇ ਸ਼ਬਦ ਰੂਪ ਹੀ ਹੋ ਗਏ ਹਾਂ, ਸਾਨੂੰ ਸਰੀਰ ਦਾ ਆਕਾਰ ਨਾ ਸਮਝੋ, ਇਹ ਸਰਗੁਣ ਰੂਪ ਧਾਰਿਆ ਸੀ ਤੁਹਾਡੇ ਭਲੇ ਵਾਸਤੇ, ਨਿਰੰਕਾਰ ਪਰਮੇਸ਼ਰ ਜੀ ਉਦੋਂ ਬੋਲੇ ਨੇ। ਇਸੇ ਪ੍ਰਕਾਰ ਸ੍ਰਿਸ਼ਟੀ ਦੀ ਰਚਨਹਾਰ ਮਾਇਆ ਜਿਹੜੀ ਹੈ, ਸ੍ਰਿਸ਼ਟੀ ਦੀ ਤਾਕਤ ਹੈ ਨਿਰੰਕਾਰ ਦੀ, ਦੈਵ ਕਾਲ ਕਾ ਮਾਤ ਹਮਾਰੀ, ਮਹਾਰਾਜ ਨੇ ਜਿਵੇਂ ਬਚਨ ਲਿਖਿਆ ਕਾਲ ਪੁਰਖ ਹੈ ਪਿਤਾ ਹਮਾਰਾ। ਇਹ ਬੜੀ ਡੂੰਘੀ ਥਿਊਰੀ ਹੈ ਸਾਧ ਸੰਗਤ, ਇਹਨੂੰ ਸਮਝਣਾ ਥੋੜਾ ਜਿਹਾ ਟਾਈਮ ਦੀ ਲੋੜ ਪੈਂਦੀ ਹੈ। ਜਦੋਂ ਸਰਗੁਣ ਰੂਪ ਧਾਰਦੇ ਨੇ ਨਿਰਗੁਣ ਤੋਂ, ਨਿਰਗੁਣ ਸ਼ੁੱਧ ਬ੍ਰਹਮ ਹੈ, ਸਰਗੁਣ ਰੂਪ ਦੇ ਵਿਚ ਨਾਲ ਮਾਇਆ ਨੂੰ ਲੈਣਾ ਪੈਂਦਾ ਤਾਂ ਫਿਰ ਦਿਖਣ ਯੋਗ ਹੁੰਦੇ ਨੇ ਸਰੂਪ। ਇਸ ਕਰਕੇ ਮਾਇਆ ਸੰਯੁਕਤ ਹੋ ਕੇ, ਮਾਇਆ ਸਬਲ ਹੋ ਕੇ ਉਨ੍ਹਾਂ ਨੇ ਸ੍ਰਿਸ਼ਟੀ ਨੂੰ ਬਣਾਉਣਾ ਕੀਤਾ ਹੈ ਤੇ ਦਰਸ਼ਨ ਦਿੱਤੇ ਨੇ ਦੋ ਰੂਪਾਂ ਵਿਚ ਪਰਮੇਸ਼ਰ ਨੇ, ਹਰ ਆਪੇ ਮਾਤਾ ਆਪੇ ਪਿਤਾ, ਆਪ ਹੀ ਹਰੀ ਜੀ ਨੇ ਉਹ ਰੂਪ ਧਾਰਿਆ, ਆਪ ਹੀ ਉਹ ਰੂਪ ਧਾਰਿਆ। ਇਸ ਕਰਕੇ ਇੰਨਾ ਹੀ ਵਿਚਾਰ ਕਾਫੀ, ਆਓ ਅੱਗੇ ਸਰਵਣ ਕਰੀਏ। ਮਾਤਾ ਜੀ ਦਾ ਜੀਵਨ ਜਿਹੜਾ ਹੈ, ਮਾਲਵੇ ਪਹੁੰਚ ਚੁੱਕੇ ਹਨ ਦਮਦਮਾ ਸਾਹਿਬ, ਜਦੋਂ ਹੁਣ ਮਾਲਵੇ ਨੂੰ ਬਖਸ਼ਿਸ਼ਾਂ ਵੀ ਹੋਈਆਂ, ਸੋ ਜਦੋਂ ਮਾਤਾਵਾਂ, ਸੋ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦਾ ਵਾਸਾ ਸ੍ਰੀ ਦਮਦਮਾ ਸਾਹਿਬ ਹੋ ਗਿਆ ਤਾਂ ਮਾਲਵੇ ਦੀਆਂ ਸੰਗਤਾਂ ਤੇ ਬੀਬੀਆਂ ਦਰਸ਼ਨਾਂ ਲਈ ਆਉਣ ਲੱਗ ਪਈਆਂ। ਸੰਗਤਾਂ ਦੀ ਬੇਨਤੀ ਮੰਨ ਕੇ ਮਹਾਰਾਜ ਨੇ ਮਹਿਲਾ ਸਮੇਤ ਮਾਲਵੇ ਦੇ ਪਿੰਡਾਂ ਦਾ ਚੱਕਰ ਕੱਟਿਆ। ਜਦੋਂ ਸਾਰੇ ਦਾ ਮਾਤਾ ਸਾਹਿਬ ਕੌਰ ਮਾਲਵੇ ਦੇ ਪਿੰਡ ਭਾਗੀ ਬਾਂਦਰ, ਇਹ ਪਿੰਡਾਂ ਦੇ ਨਾਂ ਹੁਣ ਮੈਂ ਦੱਸਦਾ ਜਿਹੜੇ ਜਿਹੜੇ ਉਸ ਇਲਾਕੇ ਦੇ ਲੋਕ ਪਛਾਣ ਲੈਣਗੇ। ਪਹਿਲਾ ਪਿੰਡ ਭਾਗੀ ਬਾਂਦਰ, ਫਿਰ ਸ਼ਮੀਰਕੋਟ, ਭਾਈ ਕੇ ਚੱਕ, ਮੌੜ ਤੇ ਭੂਰੋ ਪੁੱਚੋ ਭਾਗ ਤੇ ਬਠਿੰਡਾ ਤੇ ਮਹਿਮਾ ਪਿੰਡ ਹੈ, ਭੋਖੜੀ ਅਤੇ ਫਰੀਦਕੋਟ ਨਾਲ ਲੱਗਦੇ ਪਿੰਡਾਂ ਚ ਗਏ। ਪਰਿਵਾਰ ਸਮੇਤ ਮਹਾਰਾਜ ਉੱਥੇ ਗਏ ਸੀ। ਸੰਗਤਾਂ ਨੇ ਸਤਿਗੁਰੂ ਪਰਿਵਾਰ ਦੀ ਸੇਵਾ ਕਰਕੇ ਬਹੁਤ ਪ੍ਰਸੰਨਤਾ ਹਾਸਲ ਕੀਤੀ ਅਤੇ ਮਾਤਾਵਾਂ ਤੋਂ ਹਾਰਦਿਕ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ। ਹੁਣ ਇਧਰ ਨੂੰ ਕਿਸੇ ਦਾ ਪੰਥ ਵਿਚ ਧਿਆਨ ਹੀ ਨਹੀਂ ਹੈਗਾ ਵੀ ਮਾਤਾਵਾਂ ਇਨ੍ਹਾਂ ਪਿੰਡਾਂ ਵਿਚ ਗਏ ਜਿੱਥੇ ਜਿੱਥੇ ਗਏ ਕਿ ਉਨ੍ਹਾਂ ਵਾਸਤੇ ਮਾਤਾ ਗੁਰਜੀਤ ਕੌਰ ਜੀ, ਭਾਵ ਮਾਤਾ ਗੁਜਰ ਕੌਰ ਦਾ ਨਾਮ ਵੀ ਦੱਸਿਆ ਗਿਆਨੀ ਹਰੀ ਸਿੰਘ ਜੀ ਨੇ। ਜਦੋਂ ਵਿਚਲੇ ਰਸਤੇ ਜਾਂਦੇ ਹਾਂ ਅਸੀਂ ਰੋਪੜ ਨੂੰ ਮਰਿੰਡੇ ਵੱਲੋਂ, ਇਧਰੋਂ ਇੱਕ ਰਸਤਾ ਪੈਂਦਾ ਤਾਂ ਉਥੋਂ ਵੀ ਇੱਕ ਸਥਾਨ ਦਰਸ਼ਨ ਕਰਨ ਯੋਗ ਹੈ ਜਿੱਥੇ ਹੁਣ ਕਾਰ ਸੇਵਾ ਚੱਲ ਰਹੀ ਹੈ, ਜਿੱਥੇ ਮਾਤਾ ਜੀ ਸਮੇਤ ਸਾਹਿਬਜ਼ਾਦੇ ਆਏ, ਉੱਥੇ ਕੰਘਾ ਕੀਤਾ ਸੀ, ਗੁਰਦੁਆਰਾ ਕੰਘਾ ਸਾਹਿਬ ਹੈ। ਬਾਅਦ ਵਿਚ ਦਸਵੇਂ ਪਾਤਸ਼ਾਹ ਵੀ ਉਥੋਂ ਹੋ ਕੇ ਗਏ, ਉਨ੍ਹਾਂ ਦਾ ਵੀ ਸਥਾਨ ਹੈ। ਪੰਥ ਦਾ ਜਿਹੜਾ ਧਿਆਨ ਹੈ, ਜਿਹਨੂੰ ਆਪਾਂ ਕਹਿੰਦੇ ਪੰਥ ਹੈ ਸਾਡਾ, ਇਹ ਪੰਥ ਦਾ ਧਿਆਨ ਕੋਈ ਇਧਰ ਨੂੰ ਤਾਂ ਹੈ ਹੀ ਨਹੀਂ, ਬਸ ਆਪਣੇ ਆਪਣੇ ਧਿਆਨ ਹੈ ਚੌਧਰੀ ਪੁਣੇ ਵਿਚ ਜਾਂ ਪੈਸਿਆਂ ਮਗਰ ਭੱਜੇ ਹੋਏ ਨੇ, ਮੇਰਾ ਨਾਂ ਮੇਰਾ ਨਾਂ। ਚਲੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਰਦਾਸ ਕਰੋ। ਸਤਿਗੁਰੂ ਜੀ ਬਹੁਤਾ ਸਮਾਂ ਲਿਖਣ ਪੜ੍ਹਨ ਅਤੇ ਸਿੰਘਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਤਿਆਰ ਪ੍ਰਤਿਆਰ ਕਰਨ ਵੱਲ ਹੀ ਬਹੁਤਾ ਸਮਾਂ ਲਾਉਂਦੇ ਰਹੇ। ਭਾਈ ਤਰਲੋਕ ਸਿੰਘ ਅਤੇ ਭਾਈ ਰਾਮ ਸਿੰਘ ਫੂਲਕੀਏ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਕੇ ਇੱਥੇ ਆ ਕੇ ਸਤਿਗੁਰੂ ਨੂੰ ਮਿਲੇ ਸਨ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਤੇਰਾ ਘਰ ਮੇਰਾ ਅਸਹਿ ਇਹ ਵਰ ਬਖਸ਼ਿਆ ਸੀ, ਜੋ ਫੂਲਕੀਆਂ ਵੰਸ਼ ਦੇ ਮਹਾਰਾਜਿਆਂ ਨੂੰ ਅੱਜ ਤੱਕ ਭਗਤੀ ਤੇ ਸ਼ਕਤੀ ਬਖਸ਼ਦਾ ਆਇਆ। ਸਤਿਗੁਰੂ ਜੀ ਨੇ ਇੱਥੇ ਸੋ ਕਲਮਾ ਘੜ ਕੇ ਇਲਾਕੇ ਨੂੰ ਵਰੋਸਾਇਆ ਅਤੇ ਇਸ ਇਲਾਕੇ ਅਤੇ ਵਿਸ਼ੇਸ਼ ਕਰਕੇ ਦਮਦਮਾ ਸਾਹਿਬ ਨੂੰ ਗੁਰੂ ਕਾਂਸ਼ੀ ਦਾ ਵਰਦਾਨ ਦਿੱਤਾ। ਸੋ ਮਹਾਰਾਜ ਨੇ ਜਿਵੇਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਚ ਬਚਨ ਲਿਖਿਆ ਹੈ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਪੜ ਹੈ ਇਹਾਂ ਹੋਹੇ ਮਤ ਰਾਸੀ, ਲੇਖਕ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧੂ ਹੈ ਇਤ ਆਨੀ, ਤਿਨਕੇ ਕਾਰਨ ਕਲਮ ਗੜ ਦੇਤ ਪ੍ਰਗਟ ਹਮਡਾਰ, ਸਿੱਖ ਸਿੱਖਾਂ ਇਤ ਪੜੇਂਗੇ ਹਮਰੇ ਕਈ ਹਜ਼ਾਰ। ਦਮਦਮੀ ਟਕਸਾਲ ਜਿਹਨੂੰ ਆਪਾਂ ਕਹਿੰਦੇ, ਗੁਰੂ ਸਾਹਿਬ ਨੇ ਆਪ ਪ੍ਰਾਰੰਭ ਕੀਤੀ ਦਮਦਮਾ ਸਾਹਿਬ ਤੋਂ, ਇਸੇ ਕਰਕੇ ਦਮਦਮਾ ਸਾਹਿਬ ਉੱਥੇ ਜਾ ਕੇ ਗੂੜਾ ਜਿਹੜਾ ਲਿਖਣ ਨਾਲ ਹੀ ਟਕਸਾਲ ਦਾ ਵਿਦਿਆਰਥੀ ਕਾਮਯਾਬ ਹੁੰਦਾ। ਜਿਨ੍ਹਾਂ ਦੇ ਬੱਚਿਆਂ ਨੂੰ ਨਹੀਂ ਆਉਂਦੀ ਪੜ੍ਹਾਈ, ਉਹ ਵੀ ਜਾ ਕੇ ਉੱਥੇ ਇਸ਼ਨਾਨ ਕਰਾ ਕੇ ਗੂੜਾ ਜਿਹੜਾ ਲਿਖਾਓ। ਸੋ ਇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੇ ਗੁਰੂ ਕੀ ਕਾਂਸ਼ੀ ਵਿਚ ਰਹਿੰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚਾਰ ਉਤਾਰੇ ਕੀਤੇ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਪਹਿਲਾ ਸਰੂਪ, ਦੂਸਰਾ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਤੀਸਰਾ ਪਟਨਾ ਸਾਹਿਬ ਤੇ ਚੌਥਾ ਹਜੂਰ ਸਾਹਿਬ ਵਿਚ ਪ੍ਰਕਾਸ਼ ਕੀਤੇ। ਇਨ੍ਹਾਂ ਪਾਵਨ ਸਰੂਪਾਂ ਉਤੇ ਬਾਬਾ ਦੀਪ ਸਿੰਘ ਜੀ ਦੇ ਦਸਖਤ ਹਨ। ਸ੍ਰੀ ਹਜੂਰ ਸਾਹਿਬ ਇਸ ਸਰੂਪ ਦਾ ਪ੍ਰਕਾਸ਼ ਹੁੰਦਾ ਹੈ। ਬਾਬਾ ਜੀ ਦਾ ਸ਼ਹੀਦੀ ਦਿਵਸ 13 ਨਵੰਬਰ ਨੂੰ ਹੀ ਆ ਰਿਹਾ, ਪੜਿਆ ਸੀ ਮੈਂ ਡਾਇਰੀ ਦੇ ਵਿਚ, ਥੋੜੀ ਜੀ ਮੈਨੂੰ ਕਨਫਿਊਜ਼ਨ ਤਾਂ ਹੈਗੀ ਵੀ ਅੱਗੇ ਫਰਵਰੀ ਚ ਮਨਾਉਂਦੇ ਹੁੰਦੇ ਸੀ, ਜਨਵਰੀ ਚ ਬਾਬਾ ਜੀ ਦਾ ਜਨਮ ਦਿਨ ਆਮ ਤੌਰ ਤੇ 25, 26, 27 ਜਨਵਰੀ ਦੇ ਨੇੜੇ ਤੇੜੇ ਆਉਂਦਾ, ਪਰ ਹੁਣ ਜਿਹੜੀਆਂ ਲਿਖਤੀ ਡਾਇਰੀਆਂ ਕਈ ਉਹਨਾਂ ਦੇ ਵਿਚ ਇਹ ਅੱਜ ਪੜਿਆ ਸੀ 13 ਨਵੰਬਰ ਨੂੰ ਹੁਣ ਸ਼ਹੀਦੀ ਦਿਨ ਆ ਰਿਹਾ। ਸੋ ਇਸ ਕਰਕੇ ਉਹ ਧਿਆਨ ਜ਼ਰੂਰ ਰੱਖਿਓ ਬਾਬਾ ਦੀਪ ਸਿੰਘ ਜੀ ਦਾ, ਟਕਸਾਲ ਦੇ ਸਿੰਘ ਖਾਸ ਕਰਕੇ ਧਿਆਨ ਦੇ ਲੈਣ। ਬਾਬਾ ਜੀ ਵੱਲੋਂ ਥੋੜੀ ਜਿਹੀ ਸ਼ਿਕਾਇਤ ਵੀ ਆਈ ਹੈ, ਕਹਿੰਦੇ ਵੀ ਟਕਸਾਲ ਦੇ ਸਿੰਘ ਤਾਂ ਮੈਨੂੰ ਯਾਦ ਹੀ ਨਹੀਂ ਕਰਦੇ, ਨਾ ਇਹ ਮੇਰਾ ਦਿਨ ਮਨਾਉਂਦੇ ਜਨਮ, ਤੇ ਨਾ ਹੀ ਸ਼ਹੀਦੀ ਦਿਵਸ ਮਨਾਉਂਦੇ ਸਾਡਾ। ਇਸ ਗੱਲ ਦਾ ਥੋੜਾ ਜਿਹਾ ਨੋਟਿਸ ਲਿਆ ਉਹਨਾਂ ਨੇ, ਇਹ ਜਦੋਂ ਹੁਣ ਚਲੋ ਕੋਈ ਨਾ ਕੋਈ ਮਹਾਂਪੁਰਖ ਸੰਕੇਤ ਦੇ ਦਿੰਦੇ, ਅੱਗੇ ਤੋਂ ਧਿਆਨ ਰੱਖਿਓ। ਮਾਤਾ ਸਾਹਿਬ ਕੌਰ ਜੀ ਦਾ ਵੀ ਇਸੇ ਕਰਕੇ ਮਨਾ ਰਹੇ ਹਾਂ, ਮਹਾਰਾਜ ਕਹਿੰਦੇ ਸਾਨੂੰ ਯਾਦ ਕਰਦੇ ਰਹਿੰਦੇ, ਮਾਤਾ ਜੀ ਨੂੰ ਯਾਦ ਨਹੀਂ ਕਰਦੇ। ਸ੍ਰੀ ਹਜੂਰ ਸਾਹਿਬ ਇਸ ਸਰੂਪ ਦਾ ਪ੍ਰਕਾਸ਼ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਮੁਖੀ ਥਾਪ ਕੇ ਉਨ੍ਹਾਂ ਨੂੰ ਗ੍ਰੰਥੀ ਗਿਆਨੀ ਦੀ ਉਪਾਧੀ ਨਾਲ ਸਨਮਾਨ ਕੀਤਾ। ਇਹ ਇਕ ਟਕਸਾਲ ਵਿਚ ਚੱਲਦਾ ਹੁੰਦਾ, ਜਿਵੇਂ ਸੰਤ ਗਿਆਨੀ ਅੱਖਰ ਜਿਹੜਾ ਆਉਂਦਾ ਆਮ ਤੌਰ, ਬਾਬਾ ਗਿਆਨੀ ਗ੍ਰੰਥੀ ਗਿਆਨੀ, ਇਸ ਪਵਿੱਤਰ ਸਥਾਨ ਦੇ ਪਹਿਲੇ ਗ੍ਰੰਥੀ ਤੇ ਗਿਆਨੀ ਬਾਬਾ ਦੀਪ ਸਿੰਘ ਜੀ ਸਨ, ਮਹਾਰਾ ਸੱਚੇ ਪਾਤਸ਼ਾਹ ਨੇ ਥਾਪਣਾ ਕੀਤਾ, ਜਿਨ੍ਹਾਂ ਨੂੰ ਬਾਬਾ ਪਦਵੀ ਵੀ ਉਨ੍ਹਾਂ ਕੋਲੇ ਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਬ੍ਰਹਮ ਗਿਆਨੀ ਨਾਲ ਸ਼ਹੀਦ ਦੀ ਪਦਵੀ ਉਨ੍ਹਾਂ ਕੋਲੇ ਆ। ਦੇਖੋ ਕਿੰਨੇ ਰੁਤਬੇ ਬਾਬਾ ਜੀ ਕੋਲ ਨੇ, ਕਿੰਨੀ ਵੱਡੀ ਹਸਤੀ ਆਪਣੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਕਰਨ ਉਪਰੰਤ ਸਤਿਗੁਰੂ ਜੀ ਨੇ ਖਾਲਸੇ ਦਾ ਜਨਮ ਦਿਨ ਵਿਸਾਖੀ ਦਾ ਪੁਰਬ ਇੱਥੇ ਬੜੀ ਧੂਮਧਾਮ ਨਾਲ ਮਨਾਇਆ ਅਤੇ ਸੰਗਤਾਂ ਨੂੰ ਸਰੂਪ ਸਾਹਿਬ ਦੇ ਦਰਸ਼ਨ ਕਰਾਏ। ਉਸ ਸਮੇਂ ਤੋਂ ਵਿਸਾਖੀ ਦਾ ਪੁਰਬ ਹਰ ਸਾਲ ਇੱਥੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ। ਸਤਿਗੁਰੂ ਜੀ ਨੇ ਜਦੋਂ ਦੱਖਣ ਵੱਲ ਜਾਣ ਦਾ ਵਿਚਾਰ ਪ੍ਰਗਟ ਕੀਤਾ ਤਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦੋਹਾਂ ਨੂੰ ਵਾਪਸ ਦਿੱਲੀ ਪਰਤ ਜਾਣ ਦੀ ਆਗਿਆ ਹੋਈ। ਉਸ ਸਮੇਂ ਭਾਈ ਡੱਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਣੇ ਪਰਿਵਾਰ ਉਸ ਦੇ ਮਹਿਲਾਂ ਵਿਚ ਚਰਨ ਪਾਉਣ ਦੀ ਕਿਰਪਾ ਕੀਤੀ ਜਾਵੇ। ਭਾਈ ਡੱਲਾ ਜੀ ਨੇ ਕਿਹਾ ਕਿ ਅੰਮ੍ਰਿਤ ਛਕਾਉਣ ਸਮੇਂ ਜਿਸ ਨੂੰ ਉਸ ਦੀ ਧਰਮ ਮਾਤਾ ਕਿਹਾ ਹੈ ਉਹ ਆਪਣੇ ਨਾਦੀ ਪੁੱਤਰ ਦੇ ਘਰ ਚਰਨ ਨਾ ਪਾਵੇ ਤਾਂ ਉਹਦਾ ਜਨਮ ਸਫਲਾ ਨਹੀਂ ਹੋ ਸਕਦਾ। ਉਸ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਵੀ ਸਤਿਗੁਰੂ ਜੀ ਨੂੰ ਪ੍ਰੇਰਿਆ ਤੇ ਉਹ ਮਹਿਲਾਂ ਸਣੇ ਡੱਲਾ ਸਿੰਘ ਦੇ ਮਹਿਲਾਂ ਚ ਗਏ। ਡੱਲਾ ਸਿੰਘ ਜੀ ਦੇ ਪਰਿਵਾਰ ਨੇ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕੀਤੀ, ਖੁਸ਼ੀ ਪ੍ਰਾਪਤ ਕੀਤੀ। ਸਤਿਗੁਰ ਹਿਤ ਚੌਂਕੀ ਡਸਵਾਈ, ਸਿਹਤ ਸੂਜਨ ਤੇ ਉਪਰ ਵਿਛਾਈ, ਸਭ ਕੇ ਬੀਚ ਥਿਰੇ ਗੁਸਾਈ, ਜਗ ਮਾਤਨ ਘਰ ਵਿਖੇ ਬਣਾਈ। ਭਾਈ ਡੱਲਾ ਜੀ ਨੇ ਸਤਿਗੁਰੂ ਜੀ ਨੂੰ ਸੁੰਦਰ ਪੁਸ਼ਾਕ ਤੇ ਮਾਤਾਵਾਂ ਲਈ ਸੁੰਦਰ ਤੇਵਰ ਭੇਟਾ ਕੀਤੇ ਤੇ ਆਪਣੇ ਹੱਥੀਂ ਉਹ ਵਸਤਰ ਪਹਿਨਾਏ ਜੋ ਵਸਤਰ ਗੁਰੂ ਜੀ ਤੇ ਮਾਤਾਵਾਂ ਨੇ ਉਤਾਰੇ ਉਨ੍ਹਾਂ ਦੀ ਡੱਲਾ ਸਿੰਘ ਨੇ ਨਿਸ਼ਾਨੀਆਂ ਵਜੋਂ ਘਰ ਰੱਖਣ ਲਈ ਮੰਗ ਕਰ ਲਈ। ਸਤਿਗੁਰੂ ਜੀ ਨੇ ਇੱਕ ਖੜਗ, ਦੋ ਚੋਲੇ, ਦੋ ਦਸਤਾਰਾਂ, ਦੋ ਪਜਾਮੇ ਅਤੇ ਇੱਕ ਬਾਜ ਦੀ ਡੋਰ ਡੱਲਾ ਸਿੰਘ ਜੀ ਨੂੰ ਬਖਸ਼ੇ। ਇਨ੍ਹਾਂ ਪਵਿੱਤਰ ਵਸਤਾਂ ਦੇ ਦਰਸ਼ਨ ਹਰੇਕ ਚਾਨਣੀ ਦਸਵੀਂ ਦੇ ਦਿਨ ਕਰਾਏ ਜਾਂਦੇ ਹਨ, ਪਰ ਹੁਣ ਉਨ੍ਹਾਂ ਨੇ ਵਿਸ਼ੇਸ਼ ਇੰਤਜ਼ਾਮ ਕਰ ਦਿੱਤਾ ਹੈ ਵੀ ਜਦੋਂ ਵੀ ਸੰਗਤ ਆਉਂਦੀ ਹੈ ਤਾਂ ਉਥੇ ਬਾਹਰ ਹੀ ਸ਼ਸਤਰ ਦਰਸ਼ਨ ਕਰਾਏ ਜਾਂਦੇ ਨੇ ਸਾਰੀਆਂ ਚੀਜ਼ਾਂ, ਤਾਂ ਇਸ ਪ੍ਰਕਾਰ ਸੰਗਤ ਉਥੇ ਜਾ ਕੇ ਦਰਸ਼ਨ ਕਰ ਵੀ ਸਕਦੀ ਹੈ। ਬਾਕੀ ਸਮੇਂ ਸਮੇਂ ਅਨੁਸਾਰ ਇਹ ਚੀਜ਼ਾਂ ਸਮਾਂ ਕੁਝ ਚੀਜ਼ਾਂ ਬਦਲਦੀਆਂ ਵੀ ਰਹਿੰਦੀਆਂ ਨੇ, ਜਾ ਕੇ ਪਤਾ ਕਰਕੇ ਉਥੇ ਸ੍ਰੀ ਦਮਦਮਾ ਸਾਹਿਬ ਫਿਰ ਉਥੇ ਉਨ੍ਹਾਂ ਦੇ ਘਰ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਮਾਤਾ ਸਾਹਿਬ ਕੌਰ ਜੀ ਨੇ ਆਪਣੀ ਪੁਸ਼ਾਕ ਅਤੇ ਘੁੱਟਵੀਂ ਜੋ ਪਜਾਮੀ ਸੀ ਡੱਲਾ ਸਿੰਘ ਨੂੰ ਬਖਸ਼ੀ। ਇਹ ਵਸਤਾਂ ਹੁਣ ਤੱਕ ਉਨ੍ਹਾਂ ਦੀ ਸੰਤਾਨ ਕੋਲ ਸੁਰੱਖਿਅਤ ਹਨ ਅਤੇ ਵਿਸਾਖੀ ਦੇ ਦਿਨ ਸੰਗਤਾਂ ਨੂੰ ਇਨ੍ਹਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸਤਿਗੁਰੂ ਜੀ ਡੱਲਾ ਸਿੰਘ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਅਤੇ ਉਹਨੂੰ ਸੰਬੋਧਨ ਕਰਕੇ ਵਰਦਾਨ ਦਿੱਤਾ ਕਿ ਇਸ ਭੂਮੀ ਵਿਚ ਨਹਿਰਾਂ ਚੱਲਣਗੀਆਂ, ਅੰਬ ਲੱਗਣਗੇ, ਕਣਕ ਪੈਦਾ ਹੋਵੇਗੀ ਅਤੇ ਮਾਲਵਾ ਮਾਲੋ ਮਾਲ ਹੋਵੇਗਾ। ਇਹ ਭਾਈ ਮਹਾਨ ਸਿੰਘ ਸੋ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਨੇ 558 ਪੇਜ ਤੇ ਇਹ ਮਹਾਨ ਕੋਸ਼ ਦੇ ਵਿਚ ਲਿਖਿਆ ਹੋਇਆ ਬਚਨ ਹੈ। ਸਤਿਗੁਰੂ ਜੀ ਨੇ ਜਦੋਂ ਮਾਤਾਵਾਂ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ ਤਾਂ ਉਹ ਉਨ੍ਹਾਂ ਦੇ ਚਰਨਾਂ ਨਾਲ ਲਿਪਟ ਗਈਆਂ ਕਿ ਹੁਣ ਅੰਤਮ ਸਮੇਂ ਦਾ ਸਫ਼ਰ ਆਪਣੇ ਚਰਨਾਂ ਵਿਚ ਹੀ ਕੱਟਣ ਦਿਓ, ਪਰ ਸਤਿਗੁਰੂ ਜੀ ਨੇ ਰਾਹ ਦੀਆਂ ਕਠਿਨਾਈਆਂ ਦੱਸ ਕੇ ਭਾਈ ਮਨੀ ਸਿੰਘ ਅਤੇ ਹੋਰ ਸੰਗਤਾਂ ਨਾਲ ਉਨ੍ਹਾਂ ਨੂੰ ਦਿੱਲੀ ਜਾਣ ਦੀ ਆਗਿਆ ਕੀਤੀ। ਮਾਤਾਵਾਂ ਨੇ ਅਜਮੇਰੀ ਗੇਟ ਨੇੜੇ ਕੂਚਾ ਦਿਲਵਾਲੀ ਸਿੰਘ ਵਿਚ ਡੇਰੇ ਲਾਏ ਜਿੱਥੇ ਹਰ ਰੋਜ਼ ਸਤਸੰਗ ਹੋਣ ਲੱਗੇ। ਦਿੱਲੀ ਦੀਆਂ ਸੰਗਤਾਂ ਨੇ ਦੋਹਾਂ ਮਾਤਾਵਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਸ਼ੁਰੂ ਕੀਤੀ। ਮਾਤਾ ਸਾਹਿਬ ਕੌਰ ਰੋਜ਼ਾਨਾ ਸਤਸੰਗ ਵਿਚ ਬਾਣੀ ਤੇ ਗੁਰਮਤ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਸਾਡੇ ਮਾਤਾ ਜੀ ਤਾਂ ਆਪ ਦੀ ਕਥਾ ਕਰਦੇ ਸੀ, ਬਾਣੀ ਦੀ ਕਥਾ ਵੀ ਕਰਿਆ ਕਰਦੇ ਸੀ ਤੇ ਮਹਾਰਾਜ ਆਪ ਕੀਰਤਨ ਵੀ ਕਰਦੇ ਹੁੰਦੇ ਸੀ, ਇਹ ਵੀ ਸਾਰਿਆਂ ਨੂੰ ਪਤਾ। ਸਤਿਗੁਰੂ ਜੀ ਕਾਵਿ ਰਚਨਾ ਵੀ ਕਰਦੇ ਹੁੰਦੇ ਸੀ ਆਪ। ਇਸ ਕਰਕੇ ਮਾਤਾ ਜੀ ਬਹੁਤ ਉਪਦੇਸ਼ ਕਰਿਆ ਕਰਦੇ ਸੀ ਅਮਰ ਛਕਣ ਲਈ, ਸਾਰਿਆਂ ਨੂੰ ਪ੍ਰੇਰਣਾ ਦੇਣੀ, ਪਰ ਆਪ ਗੁਰੂ ਪਤੀ ਦੇ ਵਿਛੋੜੇ ਵਿਚ ਵਿਹਬਲ ਰਹਿੰਦੇ ਸਨ ਤੇ ਕਈ ਵਾਰੀ ਅੰਨ ਵੀ ਨਹੀਂ ਸੀ ਸਨ ਛਕਦੇ। ਉਹ ਹਮੇਸ਼ਾ ਇਹੀ ਅਰਦਾਸ ਕਰਦੇ ਸਨ ਕਿ ਸਤਿਗੁਰੂ ਉਨ੍ਹਾਂ ਨੂੰ ਆਪਣੇ ਚਰਨ ਸ਼ਰਨ ਵਿਚ ਬੁਲਾ ਲੈਣ। ਸੁਭਾਅ ਦੇ ਵਿਚ ਮਾਤਾ ਜੀ ਦੇ ਅਲੌਕਿਕ ਦ੍ਰਿੜਤਾ ਸੀ। ਮਾਤਾ ਸਾਹਿਬ ਕੌਰ ਅਤੇ ਸੁੰਦਰ ਕੌਰ ਨੂੰ ਦਿੱਲੀ ਭੇਜ ਕੇ ਸਤਿਗੁਰੂ ਜੀ ਨੇ ਆਪ ਦੱਖਣ ਵੱਲ ਜਾਣ ਦੀ ਤਿਆਰੀ ਕਰ ਲਈ। ਤੁਰਨ ਤੋਂ ਪਹਿਲਾਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਰਾਹੀਂ ਔਰੰਗਜ਼ੇਬ ਨੂੰ ਚਿੱਠੀ ਭੇਜੀ, ਜਿਹਦਾ ਨਾਮ ਜ਼ਫਰਨਾਮਾ ਕਰਕੇ ਫਿਰ ਸੰਸਾਰ ਚ ਪ੍ਰਸਿੱਧ ਹੋਇਆ। ਸਤਿਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਉਹ ਆ ਕੇ ਮਿਲ ਕੇ ਗੱਲਬਾਤ ਕਰ ਸਕਦਾ, ਇੱਥੇ ਉਹਨੂੰ ਕੋਈ ਡਰ ਨਹੀਂ। ਉਨ੍ਹਾਂ ਮਾਲਵੇ ਉੱਤੇ ਮਾਣ ਸੀ, ਇਸ ਲਈ ਉਨ੍ਹਾਂ ਵਿਸ਼ਵਾਸ ਨਾਲ ਲਿਖਿਆ ਮਹਾਰਾਜ ਨੇ, ਨਾ ਜ਼ਰ ਹੈ ਦਰੀ ਰਾਹੇ ਖਤਰਾ ਹਾ ਤੁਰਾ ਸਤ, ਹਮ ਹੈ ਕੌਮ ਬੈਰਾੜੇ ਹੁਕਮੇ ਮਰਾਸਤ। ਕਹਿਣ ਤੋਂ ਪਾਵੇ ਔਰੰਗਜ਼ੇਬ, ਜੇ ਤਾਂ ਤੂੰ ਮੈਨੂੰ ਮਿਲਣਾ ਚਾਹੁੰਦਾ ਨਾ ਤਾਂ ਇੱਥੇ ਆ ਮਿਲ, ਇਹ ਬਰਾੜ ਕੌਮ ਮੇਰੀ ਸ਼ਰਧਾਲੂ ਹੈ, ਤੈਨੂੰ ਕੁਝ ਨਹੀਂ ਕਹੇਗੀ। ਇਹ ਸ਼ਬਦ ਗੁਰੂ ਸਾਹਿਬ ਨੇ ਤਦ ਕਹੇ ਜਦ ਔਰੰਗਜ਼ੇਬ ਨੇ ਗੁਰੂ ਜੀ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ, ਪਰ ਉਹਨੇ ਪੰਜਾਬ ਆਉਣ ਤੋਂ ਮਜਬੂਰੀ ਜ਼ਾਹਰ ਕੀਤੀ ਤਾਂ ਸਤਿਗੁਰੂ ਜੀ ਉਹਨੂੰ ਮਿਲਣ ਲਈ ਦੱਖਣ ਵੱਲ ਰਵਾਨਾ ਹੋਏ। ਬਘੌਰ ਪਹੁੰਚਣ ਤੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਔਰੰਗਾਬਾਦ ਵਿਚ ਔਰੰਗਜ਼ੇਬ ਦੀ ਮੌਤ ਹੋ ਗਈ ਤਾਂ ਸਤਿਗੁਰੂ ਜੀ ਰਾਜਸਥਾਨ ਵਿਚ ਹੀ ਠਹਿਰ ਗਏ। ਬਘੌਰ ਪਹੁੰਚੇ, ਜਦੋਂ ਇਹ ਬਘੌਰ ਤੇ ਇੱਕ ਹੁੰਦਾ ਬਭੌਰ ਸਾਹਿਬ ਤੇ ਇਹ ਅਸਥਾਨ ਤਾਂ ਪਹਿਲਾਂ ਨੰਗਲ ਜਿੱਥੇ ਚੌਪੀ ਸਾਹਿਬ ਵਿਚਾਰੀ, ਇਹ ਹੈਗਾ ਬਘੌਰ ਸਾਹਿਬ ਜਿਹੜਾ ਇੱਥੇ ਜਦੋਂ ਅਸੀਂ ਗਏ ਸੀ ਮਹਾਂਪੁਰਖਾਂ ਨਾਲ, ਇਹ ਨਾਗਪੁਰ ਤੋਂ ਅੱਗੇ ਸਥਾਨ ਦੇਖਿਆ ਸੀ ਕਿ ਭਗੌੜ ਸਾਹਿਬ, ਸ਼ਾਇਦ ਉਹਦਾ ਨਾਂ ਸੀ, ਪਤਾ ਨਹੀਂ ਭਗੌੜ ਸਾਹਿਬ ਸੀ। ਉਸ ਸਥਾਨ ਤੇ ਵੀ ਉਥੋਂ ਦੀਆਂ ਸੰਗਤਾਂ ਸਾਨੂੰ ਲੈ ਕੇ ਗਈਆਂ ਸੀ ਬੱਸਾਂ ਸਮੇਤ, ਕਈ ਕਿਲੋਮੀਟਰ ਜੰਗਲਾਂ ਦੇ ਵਿਚ ਜਾ ਕੇ ਸਥਾਨ ਸੀ ਇਹ। ਔਰੰਗਜ਼ੇਬ ਦੀ ਮੌਤ ਸਮੇਂ ਉਹਦਾ ਵੱਡਾ ਪੁੱਤਰ ਬਹਾਦਰ ਸ਼ਾਹ ਜੋ ਤਖ਼ਤ ਦਾ ਅਸਲ ਹੱਕਦਾਰ ਸੀ ਉਸ ਸਮੇਂ ਕਾਬਲ ਵਿਚ ਸੀ। ਉਹਦੇ ਛੋਟੇ ਪੁੱਤਰ ਆਜ਼ਮ ਸ਼ਾਹ ਨੇ ਦਿੱਲੀ ਦੇ ਤਖ਼ਤ ਉਪਰ ਕਬਜ਼ਾ ਕਰਕੇ ਸ਼ਹਿਨਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੇ ਰਾਹੀਂ ਗੁਰੂ ਸਾਹਿਬ ਤੋਂ ਦਿੱਲੀ ਦਾ ਤਖ਼ਤ ਪ੍ਰਾਪਤ ਕਰਨ ਲਈ ਮਦਦ ਮੰਗੀ। ਆਗਰੇ ਨੇੜੇ ਜਦੋਂ ਬਾਦਸ਼ਾਹ ਤੇ ਆਜ਼ਮ ਸਾਹਿਬ ਚਾਲੇ ਜੰਗ ਹੋਈ, ਉਸ ਸਮੇਂ ਗੁਰੂ ਜੀ ਸਿੰਘਾਂ ਸਣੇ ਆਗਰੇ ਨੇੜੇ ਜਾ ਪਹੁੰਚੇ ਅਤੇ 8 ਜੂਨ 1707 ਦੇ ਮੈਦਾਨ ਵਿਚ ਆਜ਼ਮ ਸ਼ਾਹ ਨੂੰ ਆਪਣੇ ਤੀਰ ਦਾ ਨਿਸ਼ਾਨਾ ਗੁਰਾਂ ਨੇ ਬਣਾਇਆ। ਆਜ਼ਮ ਸ਼ਾਹ ਦੇ ਮਰਨ ਤੇ ਫਤਿਹ ਪ੍ਰਾਪਤ ਕਰਕੇ ਬਹਾਦਰ ਸ਼ਾਹ ਨੇ ਉਸ ਤੀਰ ਦੀ ਸ਼ਨਾਖਤ ਕਰਵਾਈ, ਜਿਸ ਨਾਲ ਆਜ਼ਮ ਸ਼ਾਹ ਦੀ ਮੌਤ ਹੋਈ ਸੀ ਤੇ ਉਹ ਤੀਰ ਗੁਰੂ ਗੋਬਿੰਦ ਸਿੰਘ ਦਾ ਨਿਕਲਿਆ, ਜਿਸ ਦੀ ਮੋਹਰੀ ਤੇ 1.25 ਤੋਲਾ ਸੋਨਾ ਲੱਗਿਆ ਸੀ। ਅਸਲ ਵਿਚ 2 ਤੀਰ ਛੱਡੇ ਸੀ ਇਕੱਠੇ ਪੱਥੇ ਚੋਂ ਕੱਢ ਕੇ, ਜੁੜਤ 2 ਤੀਰ ਇਕੱਠੇ ਹੀ ਉਹਦੇ ਮੱਥੇ ਚ ਮਾਰੇ ਸੀ ਬਹੁਤ ਦੂਰੋਂ। ਇਹਨੂੰ ਸ਼ੱਕ ਹੋ ਗਿਆ ਵੀ ਇੰਨੀ ਦੂਰੋਂ ਤੀਰ ਕਿਵੇਂ ਲੱਗ ਸਕਦਾ। ਇਹ ਕਥਾ ਜਿਹੜੀ ਆਪਣੀ ਸੂਰਜ ਪ੍ਰਕਾਸ਼ ਦੀ ਜਾਂ 10ਵੇਂ ਪਾਤਸ਼ਾਹ ਦੀ, ਉਹਦੇ ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਹਾਦਰ ਸ਼ਾਹ ਬਹੁਤ ਖੁਸ਼ ਹੋਇਆ ਤੇ ਦਿੱਲੀ ਦਾ ਸ਼ਾਹੀ ਤਖ਼ਤ ਸੰਭਾਲਣ ਬਾਅਦ ਉਹਨੇ ਸਤਿਗੁਰੂ ਜੀ ਨੂੰ ਦਿੱਲੀ ਤੇ ਸ਼ਾਹੀ ਦਰਬਾਰ ਵਿਚ ਦਰਸ਼ਨ ਦੇਣ ਦਾ ਸੱਦਾ ਦਿੱਤਾ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਦਮਦਮਾ ਸਾਹਿਬ ਤੋਂ ਆਇਆ ਥੋੜਾ ਸਮਾਂ ਹੀ ਹੋਇਆ ਸੀ। ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਗੁਰੂ ਜੀ ਦਿੱਲੀ ਵਿਚ ਸ਼ਾਹੀ ਪ੍ਰਾਹੁਣੇ ਬਣ ਕੇ ਆ ਰਹੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਸੋ ਜਿਸ ਗੁਰੂਪਤੀ ਨੂੰ ਉਨ੍ਹਾਂ ਨੇ ਸਰਕਾਰ ਤੇ ਅਤਿਆਚਾਰ, ਅਨਿਆਇ ਅਤੇ ਜਬਰ ਦਾ ਵਿਰੋਧ ਅਣਖ ਨਾਲ ਕਰਦੇ ਹੋਏ ਤੱਕਿਆ ਸੀ, ਉਹੀ ਸ਼ਾਹੀ ਮਹਿਮਾਨ ਬਣ ਕੇ ਉਸੇ ਦਰਬਾਰ ਵਿਚ ਮਾਣ ਤੇ ਸਤਿਕਾਰ ਨਾਲ ਸ਼ਾਮਲ ਹੋਣ ਆ ਰਹੇ ਨੇ। ਇਸ ਸਰਕਾਰ ਤੇ ਦਰਬਾਰ ਨੇ ਉਨ੍ਹਾਂ ਨੂੰ ਮਲੀਆ ਮੇਟ ਕਰਨ ਦਾ ਯਤਨ ਕੀਤਾ ਸੀ, ਪਰ ਸਮੇਂ ਨੇ ਕਰਵਟ ਬਦਲੀ ਤੇ ਬਹਾਦਰ ਸ਼ਾਹ ਗੁਰੂ ਜੀ ਉੱਤੇ ਅਪਾਰ ਸ਼ਰਧਾ ਰੱਖਣ ਲੱਗ ਪਿਆ ਤੇ ਤਖ਼ਤ ਦਿਵਾਉਣ ਦੀ ਮਦਦ ਦਾ ਸਿਲਾ ਚੁਕਾਉਣ ਲਈ ਉਤਾਵਲਾ ਹੋ ਗਿਆ। ਸੰਗਤ ਨੂੰ ਇਹ ਪਤਾ ਹੋਣਾ ਚਾਹੀਦਾ ਸਾਰੀਆਂ ਨੂੰ ਵੀ ਜਦੋਂ ਬਹਾਦਰ ਸ਼ਾਹ ਦਾ ਜਨਮ ਸੀ ਹੋ ਰਿਹਾ, ਇਹਦੀ ਮਾਤਾ ਨੂੰ ਬਹੁਤ ਤਕਲੀਫ਼ ਸੀ। ਉਦੋਂ 8ਵੇਂ ਪਾਤਸ਼ਾਹ ਕੋਲ ਔਰੰਗਜ਼ੇਬ ਨੇ ਬੰਦਾ ਭੇਜਿਆ ਸੀ ਕਿ ਬਾਲਕ ਨੇ ਜਨਮ ਲੈਣਾ ਪਰ ਮਾਤਾ ਨੂੰ ਤਕਲੀਫ਼ ਬੜੀ ਹੈ। ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਭੇਜਿਆ ਸੀ, ਇਹਦੀ ਮਾਤਾ ਜਦੋਂ ਜਲ ਪੀਤਾ ਉਹ ਬਹਾਦਰ ਸ਼ਾਹ ਦਾ ਜਨਮ ਤਾਂ ਹੋਇਆ ਸੀ, ਇਸ ਕਰਕੇ ਇਹਦੇ ਅੰਦਰ ਸ਼ਰਧਾ ਸੀ। ਤਾਂਹੀਓ ਕਹੀਦਾ ਜਦੋਂ ਬਾਲਕ ਨੇ ਜਨਮ ਲੈਣਾ ਹੋਵੇ ਉਦੋਂ ਜਲ ਛਕਣਾ ਚਾਹੀਦਾ ਜਪਜੀ ਸਾਹਿਬ ਕਰਕੇ, ਪਹਿਲਾਂ ਵੀ ਤੇ ਬਾਅਦ ਵਿਚ ਬੱਚੇ ਨੂੰ ਵੀ ਅੰਮ੍ਰਿਤ ਦੀ ਗੁੜਤੀ ਜਲ ਜਪਜੀ ਸਾਹਿਬ ਦੇ ਲੈ ਕੇ, ਲੋਹੇ ਦਾ ਬਾਟਾ ਜਾਂ ਫਿਰ ਨਾ ਮਿਲੇ ਤਾਂ ਸਟੀਲ ਦਾ ਬਾਟਾ ਲੈ ਕੇ, 2 ਪਤਾਸੇ ਪਾ ਕੇ, ਕੇਸੀ ਇਸ਼ਨਾਨ ਕਰਕੇ, ਦੇਗ ਬਣਾ ਕੇ, ਕੰਬਲ ਵਿਛਾ ਕੇ ਥੱਲੇ ਤੇ ਕੁੰਡਾ ਰੱਖ ਕੇ, ਸ੍ਰੀ ਸਾਹਿਬ ਮਾਂਜ ਕੇ, ਵਿਚ ਫੇਰੀ ਜਾਣੀ, ਜਪਜੀ ਸਾਹਿਬ ਕਰਨਾ ਕੜਾਹ ਪ੍ਰਸ਼ਾਦ ਨੂੰ, ਬਾਅਦ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ ਕੇ ਭੋਗ ਲਵਾ ਕੇ, ਫਿਰ ਬੱਚੇ ਨੂੰ ਕਿਰਪਾਨ ਦੀ ਨੋਕ ਨਾਲ ਅੰਮ੍ਰਿਤ ਦੇਣਾ, 5 ਬੂੰਦਾਂ ਨੇਤਰਾਂ ਚ ਪਾਉਣੇ ਸੀਸ ਚ, ਮਾਤਾ ਨੂੰ ਬਾਕੀ ਬਾਜਦਾ ਛਕਾਉਣਾ, ਇਹ ਮਰਿਆਦਾ ਚ ਸੁਣਾਇਆ ਵੀ ਸੀ। ਬਘੌਰ ਰਿਆਸਤ ਦਾ ਰਾਜਾ ਸ਼ਿਵ ਪ੍ਰਤਾਪ ਸਤਿਗੁਰੂ ਨਾਲ ਪ੍ਰੇਮ ਕਰਦਾ ਸੀ ਅਤੇ ਉਹ ਨਹੀਂ ਚਾਹੁੰਦਾ ਕਿ ਗੁਰੂ ਜੀ ਦਿੱਲੀ ਜਾਣ, ਪਰ ਸਤਿਗੁਰਾਂ ਨੇ ਉਸ ਨੂੰ ਧਰਵਾਸ ਦਿੱਤਾ ਅਤੇ 1707 ਈਸਵੀ ਨੂੰ ਖਾਲਸਾ ਫੌਜ ਸਮੇਤ ਦਿੱਲੀ ਨੂੰ ਚੱਲ ਪਏ। ਦਿੱਲੀ ਪਹੁੰਚ ਕੇ ਸਤਿਗੁਰੂ ਨੇ ਮੋਤੀ ਬਾਗ ਵਿਚ ਡੇਰਾ ਲਾਇਆ। ਇੱਥੇ ਹੀ ਮਾਤਾ ਸਾਹਿਬ ਕੌਰ ਅਤੇ ਹੋਰ ਸੰਗਤਾਂ ਨੇ ਪਹੁੰਚ ਕੇ ਦਰਸ਼ਨ ਕੀਤੇ। ਡਾਕਟਰ ਤਰਲੋਚਨ ਸਿੰਘ ਨੇ ਦਿੱਲੀ ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਕਿ ਮੋਤੀ ਬਾਗ ਇਕ ਮੋਤੀ ਨਾਂ ਦੇ ਬਾਣੀ ਦੀ ਹਵੇਲੀ ਤੇ ਬਾਗ ਸੀ। ਇਸ ਦੇ ਨਾਲ ਲਗਦੀ ਬਸਤੀ ਚਮੜਾ ਰੰਗਣ ਵਾਲੇ ਰਵਦਾਸੀਆਂ ਦੀ ਸੀ ਅਤੇ ਮੋਤੀ ਬਾਣੀਆਂ ਚਮੜੇ ਦਾ ਵਪਾਰ ਕਰਦਾ ਸੀ। ਉਸ ਨੇ ਹਵੇਲੀ ਤੇ ਬਾਗ ਪ੍ਰੇਮ ਨਾਲ ਸਤਿਗੁਰੂ ਨੂੰ ਭੇਟ ਕੀਤਾ ਸੀ। ਇੱਥੋਂ ਹੀ ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਆਪਣੇ ਆਉਣ ਦਾ ਪਤਾ ਭੇਜਿਆ ਸੀ। ਸਤਿਗੁਰੂ ਜੀ 23 ਜੁਲਾਈ 1707 ਈਸਵੀ ਨੂੰ ਸ਼ਸਤਰਾਂ ਸਮੇਤ ਸੂਰਬੀਰਾਂ ਵਾਂਗ ਬਹਾਦਰ ਸ਼ਾਹ ਦੇ ਦਰਬਾਰ ਵਿਚ ਗਏ। ਲਾਲ ਕਿਲ੍ਹਾ ਖੂਬ ਸਜਾਇਆ ਗਿਆ ਸੀ। ਬਹਾਦਰ ਸ਼ਾਹ ਨੇ ਤਖ਼ਤ ਤੋਂ ਉੱਠ ਕੇ ਸਤਿਗੁਰੂ ਦਾ ਸਵਾਗਤ ਕੀਤਾ ਅਤੇ ਸ਼ਾਹੀ ਢੰਗ ਨਾਲ ਸਨਮਾਨ ਕੀਤਾ। ਸਤਿਕਾਰ ਵਜੋਂ ਇਕ ਖਿਲਤ, ਇਕ ਜੜਾਊ ਦੁਸ਼ਾਲਾ, ਇਕ ਧੁਖਤੁਖੀ ਅਤੇ ਇਕ ਕਲਗੀ ਭੇਟਾ ਕੀਤੀ। ਸੈਨਾਪਤੀ ਕ੍ਰਿਤ ਸ੍ਰੀ ਗੁਰਸੋਭਾ ਸੰਪਾਦਕ ਡਾਕਟਰ ਗੰਡਾ ਸਿੰਘ ਵਿਚ ਸਤਿਗੁਰੂ ਨੇ ਸਨਮਾਨ ਬਾਰੇ ਇਸ ਤਰ੍ਹਾਂ ਲਿਖਿਆ ਉਨ੍ਹਾਂ ਨੇ ਕਿ ਮਹਾਰਾਜ ਸਨਮਾਨ ਇਉਂ ਹੋਇਆ ਸੀ, ਚੜੀ ਕਮਾਨ ਸ਼ਸਤਰ ਸਭ ਸਾਰੇ ਸਜਾਲੇ, ਫਿਰ ਕਲਗੀ ਛਬ ਹੈ ਅਪਰ ਅਪਾਰੇ, ਲਟਕਤ ਚਲਤ ਤਹਾਂ ਚਲ ਆਏ, ਸ਼ਾਹ ਪਾਸ ਬੈਠੇ ਇਮ ਜਾਏ, ਕਲਗੀ ਔਰ ਤੁਖਤੁਖੀ ਆਨੀ, ਖਿਲਤ ਇਕ ਸ਼ਾਹ ਮਨ ਮਾਨੀ, ਸ਼ਾਹ ਪ੍ਰਭੂ ਕੋ ਭੇਟ ਚੜਾਈ, ਖੁਸ਼ੀ ਕਰੋ ਤੁਮ ਸੋ ਬਣ ਆਈ, ਤਾਂ ਸਮੇਂ ਪ੍ਰਭ ਨੇ ਫੁਰਮਾਇਓ, ਅੰਦਰ ਸ਼ਾਹੇ ਪੈ ਸਿੰਘ ਬੁਲਾਇਓ, ਬਸਤਰ ਤਾਹੇ ਪਾਸ ਉਠਵਾਏ, ਵਿਦਾ ਭਏ ਪ੍ਰਭ ਡੇਰੇ ਆਏ। ਇਹ ਸ੍ਰੀ ਗੁਰੂ ਸੋਭਾ ਚ 114 ਪੇਜ ਤੇ ਲਿਖਿਆ ਹੋਇਆ ਪੰਨੇ ਤੇ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੀ ਪ੍ਰੇਰਣਾ ਨਾਲ ਗੁਰੂ ਜੀ ਦੇ ਆਨੰਦਪੁਰ ਸਾਹਿਬ ਵਿਚ ਹੋਏ ਨੁਕਸਾਨ ਦਾ 7 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਭਾਈ ਨੰਦ ਲਾਲ ਸਿੰਘ ਨੇ ਜਾ ਕੇ ਉਹਨੂੰ ਦੱਸਿਆ ਵੀ ਇੰਨਾ ਨੁਕਸਾਨ ਗੁਰੂ ਸਾਹਿਬ ਦਾ ਹੋਇਆ ਹੈ ਵੀ ਇਨ੍ਹਾਂ ਨੇ ਤੈਨੂੰ ਰਾਜ ਦਵਾਇਆ ਵੀ ਉਹ ਪੈਸਾ ਜਿਹੜਾ ਇੰਨਾ ਲੱਗਿਆ ਉਸ ਵਕਤ 7 ਲੱਖ ਰੁਪਇਆ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਮੁਆਵਜ਼ਾ ਦਿੱਤਾ ਵੀ ਮਹਾਰਾਜ ਜੀ ਤੁਹਾਡਾ ਇੰਨਾ ਨੁਕਸਾਨ ਹੋਇਆ ਅਸੀਂ ਮਾਫ਼ੀ ਮੰਗਦੇ ਹਾਂ ਆਹ ਮੁਆਵਜ਼ਾ ਲੈ ਲਓ। ਪਰ ਕਹਿੰਦੇ ਨੇ ਸਤਿਗੁਰੂ ਜੀ ਨੇ ਇੱਕ ਰਕਮ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੇਖੋ ਗੁਰਾਂ ਦੀ ਦਿਆਲਤਾ। ਸਤਿਗੁਰੂ ਤੇ ਮੁਗਲ ਦਰਬਾਰ ਵਿਚ ਆਪਸੀ ਸੰਧੀ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਚੱਲਦੀਆਂ ਰਹੀਆਂ। ਦਿੱਲੀ ਦਰਬਾਰ ਨੇ ਮਾਤਾਵਾਂ ਨੂੰ ਚੋਖੀ ਰਕਮ ਭੇਜੀ ਪਰ ਮਾਤਾ ਸਾਹਿਬ ਕੌਰ ਨੇ ਦ੍ਰਿੜਤਾ ਨਾਲ ਇਸ ਰਕਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸਬਰ ਤੇ ਸੰਤੋਖ ਦਾ ਪ੍ਰਤੀਕ ਮਾਤਾ ਸਾਹਿਬ ਕੌਰ ਦਸਵੇਂ ਪਾਤਸ਼ਾਹ ਨੇ ਦਿਖਾਇਆ ਵੀ ਦੇਖੋ ਉਨ੍ਹਾਂ ਨੇ ਠੀਕ ਹੈ ਮਾਇਆ ਦਿੱਤੀ ਪਰ ਮਹਾਰਾਜ ਨੇ ਕਿਹਾ ਨਹੀਂ। ਕਹਿੰਦੇ ਹਨ ਕਿ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ, ਭਾਈ ਕਿਰਪਾਲ ਚੰਦ, ਭਾਈ ਸਾਹਿਬ ਚੰਦ ਜਿਹਦਾ ਨਾਮ ਭਾਈ ਸਾਹਿਬ ਸਿੰਘ ਸੀ ਅਮਰ ਛੱਕ ਕੇ ਨਾਲ ਸਲਾਹ ਕਰਕੇ ਉਹ ਰਕਮ ਲੈ ਲਈ। ਉਹ ਰਕਮ ਲੈ ਕੇ ਕੁਝ ਸਿੰਘਾਂ ਚ ਵੰਡ ਦਿੱਤੀ ਅਤੇ ਕੁਝ ਆਪਣੇ ਰਾਖਵੇਂ ਪੁੱਤਰ ਅਜੀਤ ਸਿੰਘ ਲਈ ਰੱਖ ਲਈ। ਹੁਣ ਸੰਗਤ ਨੂੰ ਇਹ ਵੀ ਦੱਸ ਦਈਏ ਜਦੋਂ ਬਾਬਾ ਅਜੀਤ ਸਿੰਘ ਜੀ ਬਾਰੇ ਸੁਣਿਆ ਸੀ ਮਾਤਾ ਸੁੰਦਰ ਕੌਰ ਨੇ ਚੜਾਈ ਕਰ ਗਏ ਤਾਂ ਮਾਤਾ ਜੀ ਨੇ ਇੱਕ ਅਜੀਤ ਸਿੰਘ ਨਾਮੇ ਇਹ ਲੜਕਾ ਸੀ ਛੋਟਾ ਜਿਹਾ ਉਹਨੂੰ ਪਾਲ ਲਿਆ, ਗੋਦ ਲੈ ਲਿਆ ਵੀ ਇਹ ਚਲੋ ਮੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਇਹ ਵੀ ਅਜੀਤ ਸਿੰਘ ਹੈ ਮੈਂ ਪਾਲ ਲਵਾਂਗੀ। ਦਸਵੇਂ ਪਾਤਸ਼ਾਹ ਨੇ ਉਦੋਂ ਕਿਹਾ ਨਾ ਪਾਲੋ ਇਹ ਤੁਹਾਨੂੰ ਬਹੁਤ ਖਰਾਬ ਕਰੂਗਾ। ਇਹਦਾ ਨਾਂ ਸੀ ਅਜੀਤ ਸਿੰਘ ਪਾਲਕ ਪਾਲਿਆ ਹੋਇਆ। ਇਹ ਵੀ ਕਥਾ ਚ ਆਉਂਦਾ ਸੂਰਜ ਪ੍ਰਕਾਸ਼। ਤਾਂਹੀਓ ਮੇਰੀ ਇੱਛਾ ਸੀ ਸਾਰੀ ਕਥਾ ਦਸਾਂ ਗੁਰਾਂ ਦੀ ਸੰਗਤ ਨੂੰ ਰਿਕਾਰਡ ਕਰਕੇ ਸੁਣਾਈ ਜਾਵੇ। ਪਰ ਦੇਖੋ ਮਹਾਰਾਜ ਅੱਗੇ ਬੇਨਤੀ ਕਰੋ ਕੋਈ ਇਹੋ ਜਿਹਾ ਢੰਗ ਤਰੀਕਾ ਬਣੇ ਕੋਈ ਜੁਗਾੜ ਬਣ ਜੇ ਕਥਾ ਜਿਹੜੀ ਹੈ ਸਾਰੀ ਰਿਕਾਰਡ ਕਰਕੇ ਇੱਕ ਵਾਰ ਸੰਗਤ ਨੂੰ ਸੁਣਾਈਏ ਭਈ ਉਹ ਕਿਵੇਂ ਕਿਵੇਂ ਸਾਡਾ ਇਤਿਹਾਸ ਹੈ। ਬਹੁਤਿਆਂ ਤੇ ਇਤਿਹਾਸ ਦਾ ਹੀ ਨਹੀਂ ਪਤਾ, ਬਹੁਤ ਜਾਣੇ ਨੂੰ ਪਤਾ ਹੀ ਨਹੀਂ। ਇਸ ਕਰਕੇ ਸੰਗਤਾਂ ਹੁਣ ਵੀ ਹੈਰਾਨ ਹੁੰਦੀਆਂ ਅੱਛਾ ਇੱਦਾਂ ਹੋਇਆ ਸੀ ਸਾਨੂੰ ਪਤਾ ਹੀ ਨਹੀਂ। ਬਹਾਦਰ ਸ਼ਾਹ ਕੁਝ ਮੁਲਕ ਵੀ ਗੁਰੂ ਜੀ ਨੂੰ ਦੇਣਾ ਚਾਹੁੰਦਾ ਸੀ ਪਰ ਸਤਿਗੁਰੂ ਜੀ ਨੇ ਨਹੀਂ ਮੰਨੇ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਮੁਲਕ ਸ਼ਾਹੇ ਬਹੁਤੇ ਦੇ ਰਹੇ ਗੁਰੂ ਨਾ ਮਾਨੀ ਕੋਈ ਜੋ ਲੁੱਟ ਗਿਓ ਮਾਲ ਥਾ ਗੁਰ ਕਾ ਪੁਰੋ ਨੰਦ ਮੈਂ ਸੋਈ ਨੰਦ ਲਾਲ ਹਾਕਮ ਰਾਜ ਸ਼ਾਹੇ ਤੇ ਕਰ ਤਜਵੀਜ ਤਦਾਇਓ ਉਸ ਹਰਜਾਨੇ ਕੌਰ ਰੁਪਈਆ 7 ਲੱਖ ਦਿਲਵਾਇਓ ਜਦ ਪਹਿ ਪੀ ਨਹਿ ਗੁਰੂ ਮਨ ਮਾਈਆਂ ਪਾਸ ਪਚਾਇਓ ਅਤੇ ਸਿੰਘ ਕੋ ਸੌਂਪਣ ਚਾਹਿਓ ਸਿੰਘਨ ਸ਼ੋਰ ਮਚਾਇਓ ਤਬ ਨੰਦ ਲਾਲ ਮਨੀ ਸਿੰਘ ਸਾਹਿਬ ਚੰਦ ਸਸੀ ਕਿਰਪਾਲੈ ਮਾਤਾ ਸੁੰਦਰੀ ਆਦਿਕ ਸਭ ਨੇ ਕਰ ਗੁਰਮਤਾ ਵਿਸਾਲੈ ਜਥਾ ਯੋਗ ਸਭ ਸਿੰਘਨ ਤਾਈ ਬਹੁਤ ਦਇਓ ਬਰਤਾਈ ਮਾਤ ਸੁੰਦਰੀ ਇਕ ਬਾਲਕ ਪਾਲਿਓ ਪੂਤ ਬਨਾਈ ਨਾਮ ਅਜੀਤ ਸਿੰਘ ਤੇ ਧਰਿਓ ਥਾ ਅਜੀਤ ਸਿੰਘ ਜੇਹਾ ਤੇ ਸਿਹਤ ਰੱਖਿਓ ਅਦਕ ਧਨ ਮਾਤਾ ਪਿਖ ਗੁਰ ਭਾਖਿਓ ਇਹ ਨਿਜ ਸੁਤ ਹੋਣ ਨ ਪੂਤ ਪਰਾਏ ਧਨ ਖੋਵੈ ਦੁਖ ਦੇਹੈ ਸਤ ਬਚਨ ਸੋ ਗੁਰੂ ਕਾ ਥੀਓ ਦੇ ਦੁਖ ਮਰਿਓ ਵੈ। ਮਹਾਰਾਜ ਨੇ ਕਿਹਾ ਇਹ ਨਿਜ ਸੁਤ ਹੋਤ ਨਾ ਪੂਤ ਪਰਾਏ ਪਰਾਏ ਕਦੇ ਆਪਣੇ ਪੁੱਤ ਨਹੀਂ ਬਣਦੇ ਨਾ ਪਾਲੇ ਨੂੰ ਨਾ ਧਨ ਦਿਓ ਉਹ ਫਿਰ ਬਹੁਤ ਵਿਗੜ ਗਿਆ ਬਾਅਦ ਦੇ ਵਿਚ। ਅੱਗੇ ਇਹ ਸਾਖੀ ਸਾਰੀ ਆਈ ਹੋਈ ਹੈ ਜਿਹੜੀ 40 ਘੰਟੇ ਦੀ ਕਥਾ ਅੰਮ੍ਰਿਤ ਬਾਣੀ ਪਹਿਲੀਆਂ ਸੀੜੀਆਂ ਭਰੀਆਂ ਸੀ ਉਹਦੇ ਚ ਸਾਰੀਆਂ ਸਾਖੀਆਂ ਆਈਆਂ ਹੋਈਆਂ ਮਾਤਾ ਜੀ ਬਾਰੇ। ਹੁਣ ਕੁਝ ਸਮਾਂ ਦਿੱਲੀ ਰਹਿ ਕੇ ਅਤੇ ਅਨੇਕ ਭਾਨ ਦੇ ਕੌਤਕ ਵਰਤਾ ਕੇ ਸਤਿਗੁਰੂ ਨੇ ਦੱਖਣ ਵੱਲ ਜਾਣ ਦੀ ਤਿਆਰੀ ਸ਼ੁਰੂ ਕਰਤੀ। ਪ੍ਰਸਿੱਧ ਵਿਦਵਾਨ ਡਾਕਟਰ ਗੰਡਾ ਸਿੰਘ ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮਿਆਂ ਦੇ ਆਧਾਰ ਤੇ ਲਿਖਦੇ ਕਿ ਗੁਰੂ ਜੀ ਬਹਾਦਰ ਸ਼ਾਹ ਦੀ ਮੁਲਾਕਾਤ ਬਾਸਰੀਏ ਆਨੰਦਪੁਰ ਸਾਹਿਬ ਵਾਪਸ ਪਰਤਣ ਦਾ ਵਿਚਾਰ ਰੱਖਦੇ ਸਨ ਪਰ ਰਾਜਸੀ ਹਾਲਾਤ ਕਰਕੇ ਉਨ੍ਹਾਂ ਨੂੰ ਦੱਖਣ ਵੱਲ ਜਾਣਾ ਪੈ ਗਿਆ। ਉਹ ਲਿਖਦੇ ਹਨ ਜੰਜਊ ਦੇ ਅਸਥਾਨ ਤੇ 8 ਜੂਨ 1707 ਈਸਵੀ ਨੂੰ ਸਤਿਗੁਰੂ ਜੀ ਨੇ ਆਜ਼ਮ ਨੂੰ ਮਾਰਿਆ ਤੇ ਬਹਾਦਰ ਸ਼ਾਹ ਨੇ ਦਿੱਲੀ ਦੇ ਤਖ਼ਤ ਤੇ ਬੈਠ ਕੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਨੂੰ ਸੱਦਾ ਭੇਜਿਆ। 23 ਜੁਲਾਈ 1717 ਈਸਵੀ ਨੂੰ ਗੁਰੂ ਜੀ ਨੇ ਬਹਾਦਰ ਸ਼ਾਹ ਦੇ ਸੱਦੇ ਤੇ ਉਸ ਨਾਲ ਮੁਲਾਕਾਤ ਕੀਤੀ। 1707 ਈਸਵੀ ਨੂੰ ਸਤਿਗੁਰੂ ਨੇ ਬਹਾਦਰ ਸ਼ਾਹ ਦੇ ਸੱਦੇ ਤੇ ਉਸ ਨਾਲ ਮੁਲਾਕਾਤ ਕੀਤੀ। ਬਾਦਸ਼ਾਹ ਨੇ ਇਕ ਵਡਮੁੱਲੀ ਖਿਲਤ ਤੇ 60,000 ਰੁਪਏ ਦੀ ਜੜਾਊ ਤੁਖਤੁਖੀ ਪੇਸ਼ ਕੀਤੀ, ਜਿਸ ਦਾ ਜ਼ਿਕਰ ਬਹਾਦਰ ਸ਼ਾਹ ਨਾਮੇ ਅਖਬਾਰ ਏ ਦਰਬਾਰ ਏ ਮੁਅੱਲਾ ਅਤੇ ਦਸ਼ਮੇਸ਼ ਦੇ ਹੁਕਮਨਾਮੇ ਪਿਤਾ ਜੀ ਦੇ 63 ਅਤੇ 64 ਵਿਚ ਹੈ। ਇਹ ਸਭ ਕੁਝ ਸਤਿਗੁਰੂ ਜੀ ਦੀ ਉਦਾਰ ਚਿੱਤ ਸਹਾਇਤਾ ਲਈ ਸ਼ੁਕਰਾਨੇ ਵਜੋਂ ਸੀ। ਗੁਰੂ ਸਾਹਿਬ ਦੇ ਹੁਕਮਨਾਮਾ 63 ਅਤੇ 64 ਤੋਂ ਪ੍ਰਗਟ ਹੁੰਦਾ ਕਿ ਗੁਰੂ ਸਾਹਿਬ ਬਹਾਦਰ ਸ਼ਾਹ ਨੂੰ ਮਿਲਣ ਮਗਰੋਂ ਆਨੰਦਪੁਰ ਸਾਹਿਬ ਆਉਣ ਦਾ ਪੱਕਾ ਖਿਆਲ ਬਣਾ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਮਲਵਈ ਸਿੰਘਾਂ ਨੂੰ ਹਥਿਆਰਬੰਦ ਹੋ ਕੇ ਕਹਿਲੂਰ ਪਹੁੰਚਣ ਦਾ ਸੱਦਾ ਦਿੱਤਾ ਸੀ, ਪਰ ਜਲਦੀ ਹੀ ਦੇਸ਼ ਦੀ ਰਾਜਸੀ ਹਾਲਤ ਬਦਲਣ ਕਰਕੇ ਅਤੇ ਬਾਦਸ਼ਾਹ ਨਾਲ ਚੱਲ ਰਹੀ ਗੱਲ ਸਬੰਧੀ ਬਾਦਸ਼ਾਹ ਨਾਲ ਦੱਖਣ ਜਾਣਾ ਜ਼ਰੂਰੀ ਹੋ ਗਿਆ। ਮਹਾਰਾਜ ਨੇ ਭਾਈ ਰੂਪੇ ਦੀ ਸੰਗਤ ਦੇ ਨਾਂ ਹੁਕਮਨਾਮੇ ਲਿਖਿਆ, ਅਸਾਂ ਦੱਖਣ ਨੂੰ ਕੂਚ ਕੀਤਾ ਹੈ, ਜਿਨ ਸਿੱਖਾਂ ਸਾਡੇ ਨਾਲ ਚੱਲਣਾ ਹੋਏ ਤਿੰਨ ਹੁਕਮ ਦੇਖਦਿਆਂ ਹਜੂਰ ਆਉਣਾ। ਡਾਕਟਰ ਸਾਹਿਬ ਅੱਗੇ ਲਿਖਦੇ ਨੇ, ਬਹਾਦਰ ਸ਼ਾਹ ਨਾਲ ਮੁਲਾਕਾਤ ਕਰਨ ਮਗਰੋਂ ਗੁਰੂ ਜੀ ਨੇ ਸਿੱਖਾਂ ਨੂੰ ਜੋ ਹੁਕਮਨਾਮੇ ਭੇਜੇ ਉਨ੍ਹਾਂ ਵਿਚ 3 ਵਿਸ਼ੇਸ਼ ਗੱਲਾਂ ਦਾ ਜ਼ਿਕਰ ਲਿਖਿਆ, ਹੋਰ ਵੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈ, ਦੂਸਰਾ ਬਚਨ ਆ ਅਸੀਂ ਵੀ ਥੋੜੇ ਹੀ ਦਿਨਾਂ ਨੂੰ ਆਵਤੇ ਹੈ, ਤੀਸਰਾ ਬਚਨ ਜਦ ਅਸੀਂ ਕਹਿਲੂਰ ਆਵਤੇ ਤਦ ਸਰਬੱਤ ਖਾਲਸੇ ਹਥਿਆਰ ਬੰਨ ਕੇ ਹਜੂਰ ਆਉਣਾ। ਹਜੂਰ ਦਾ ਮਤਲਬ ਹਜੂਰੀ ਚ ਆਉਣਾ ਸਾਡੇ ਚ। ਬਾਦਸ਼ਾਹ ਬਹਾਦਰ ਸ਼ਾਹ ਅਤੇ ਉਹਦੇ ਵੱਡੇ ਵਜ਼ੀਰ ਖਾਨ ਖਨਾਨ ਮੁਨਿਮ ਖਾਨ ਨੇ ਆਪਣੀਆਂ ਮੁਲਾਕਾਤਾਂ ਵਿਚ ਗੁਰੂ ਜੀ ਨੂੰ ਕੀ ਵਾਅਦੇ ਅਤੇ ਭਰੋਸੇ ਦਿੱਤੇ ਸਨ, ਇਨ੍ਹਾਂ ਸਬੰਧੀ ਇਤਿਹਾਸ ਸਪਸ਼ਟਤਾ ਨਾਲ ਕੋਈ ਨਹੀਂ ਦੱਸਦਾ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਆਪਸ ਵਿਚ ਹੋਈਆਂ ਗੱਲਾਂ ਬਾਤਾਂ ਇਹੋ ਜਿਹੀਆਂ ਤਸੱਲੀ ਬਖਸ਼ ਸਨ ਕਿ ਸਤਿਗੁਰੂ ਜੀ ਨੂੰ ਪੂਰੀ ਪੂਰੀ ਆਸ ਬੱਝ ਗਈ ਕਿ ਉਹ ਛੇਤੀ ਆਨੰਦਪੁਰ ਸਾਹਿਬ ਮੁੜ ਪੈਣਗੇ। ਭਾਈ ਕਾਨ ਸਿੰਘ ਨਾਭਾ ਨੇ ਬਹਾਦਰ ਸ਼ਾਹ ਬਾਰੇ ਥੋੜਾ ਜਿਹੜਾ ਲਿਖਿਆ ਮਹਾਨ ਕੋਸ਼ ਚ ਪੰਨਾ 827 ਤੇ ਕਿ ਇਹਦਾ ਜਨਮ ਬੁਰਹਾਨਪੁਰ ਵਿਖੇ 4 ਅਕਤੂਬਰ 1643 ਈਸਵੀ ਨੂੰ ਹੋਇਆ। ਇਹਦਾ ਪਹਿਲਾ ਨਾਂ ਮੁਅੱਜ਼ਮ ਤੇ ਸ਼ਾਹ ਆਲਮ ਸੀ। 1707 ਈਸਵੀ ਨੂੰ ਤਖ਼ਤ ਤੇ ਬੈਠ ਕੇ ਆਪਣਾ ਨਾਂ ਬਹਾਦਰ ਸ਼ਾਹ ਰੱਖਿਆ। ਬੰਦੇ ਬਹਾਦਰ ਦੇ ਵੇਲੇ ਸਿੱਖਾਂ ਦਾ ਵਾਧਾ ਜ਼ੋਰ ਤੱਕ ਕੇ ਅਤੇ ਸਰਹੰਦ ਤੋਂ ਸੂਬੇਦਾਰ ਵਜ਼ੀਰ ਖਾਨ ਦਾ ਮਾਰਿਆ ਜਾਣਾ ਸੁਣ ਕੇ ਪੰਜਾਬ ਆਇਆ, ਪਰ ਦੇਸ਼ ਵਿਚ ਸ਼ਾਂਤੀ ਨਹੀਂ ਰੱਖ ਸਕਿਆ। ਇਸ ਦਾ ਦੇਹਾਂਤ 18 ਫਰਵਰੀ 1912 ਈਸਵੀ ਨੂੰ ਲਾਹੌਰ ਹੋਇਆ। ਫਿਰ ਸਤਿਗੁਰੂ ਦੱਖਣ ਜਿਹੜੀ ਯਾਤਰਾ ਕੀਤੀ, ਗੁਰੂ ਸਾਹਿਬ ਨੇ ਦੱਖਣ ਜਾਣ ਦੀ ਤਿਆਰੀ ਕਰਕੇ ਭਾਈ ਨੰਦ ਲਾਲ ਸਿੰਘ ਤੇ ਹੋਰ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਮਹਿਲ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਦਿੱਲੀ ਰਹਿਣਗੇ ਅਤੇ ਉਹ ਕੇਵਲ ਸਿੰਘਾਂ ਨਾਲ ਹੀ ਦੱਖਣ ਵੱਲ ਜਾਣਗੇ। ਇਹ ਸੁਣ ਕੇ ਮਾਤਾ ਸਾਹਿਬ ਕੌਰ ਦਾ ਧੀਰਜ ਟੁੱਟ ਗਿਆ ਅਤੇ ਉਹ ਨਿਰਬਲ ਹੋ ਗਏ। ਸ੍ਰੀ ਆਨੰਦਪੁਰ ਸਾਹਿਬ ਤੋਂ ਨਿਕਲਣ ਬਾਅਦ ਪਿਆ ਵਿਛੋੜਾ ਦਮਦਮਾ ਸਾਹਿਬ ਪਹੁੰਚਣ ਤੇ ਟੁੱਟਾ ਤੇ ਹੋਣ ਦਾ ਵਿਛੋੜਾ ਕਦ ਮੁੱਕੇਗਾ। ਇਹ ਸੋਚ ਕੇ ਉਨ੍ਹਾਂ ਨੇ ਗੁਰੂ ਪਤੀ ਦੇ ਚਰਨ ਫੜ ਲਏ ਤੇ ਅਰਜੋਈ ਕੀਤੀ ਕਿ ਹੁਣ ਆਪਣੀ ਚਰਨ ਛਰਨ ਵਿਚ ਰਹਿਣ ਦਾ ਅਵਸਰ ਬਖਸ਼ੋ। ਆਪ ਜੀ ਦੇ ਦਰਸ਼ਨਾਂ ਬਿਨਾਂ ਮੱਛੀ ਤੇ ਜਲ ਦੇ ਵਿਛੋੜੇ ਵਾਂਗ ਤੜਫਣਾ ਪੈਂਦਾ, ਇਕ ਘੜੀ ਦਾ ਵੀ ਵਿਛੋੜਾ ਸਹਿਣਾ ਔਖਾ ਹੈ। ਜਦ ਗੁਰੂ ਜੀ ਨੇ ਫਰਮਾਇਆ ਕਿ ਦੁਸ਼ਮਣਾਂ ਨਾਲ ਜੰਗ ਦੀ ਸੰਭਾਵਨਾ ਬਣੀ ਰਹਿਣੀ ਹੈ ਤਾਂ ਮਾਤਾ ਨੇ ਕਿਹਾ ਕਿ ਸਭ ਔਖ ਸੌਖ ਖਿੜੇ ਮੱਥੇ ਸਹਾਂਗੀ ਅਤੇ ਆਗਿਆ ਪਾ ਕੇ ਮੈਦਾਨ ਵਿਚ ਦੁਸ਼ਮਣਾਂ ਨਾਲ ਜੂਝਾਂਗੀ, ਪਰ ਆਪਣੀ ਸ਼ਰਨ ਵਿਚ ਰਹਿਣ ਦੀ ਆਗਿਆ ਬਖਸ਼ ਕੇ ਕਿਰਤਾਰਥ ਕਰੋ। ਸਾਡੀ ਮਾਤਾ ਐ ਨਹੀਂ ਸੀ ਵੀ ਉਦਾਂ ਹੀ ਆਮ ਨਹੀਂ, ਸਾਡੀ ਮਾਤਾ ਨੇ ਕਹਿ ਤਾ ਜੇ ਜੰਗ ਹੋਊਗਾ ਆਗਿਆ ਦੇ ਦਿਓ, ਫਿਰ ਸ੍ਰੀ ਸਾਹਿਬ ਨਾਲ ਮੈਂ ਵੀ ਸੋਧਾ ਲਾਵਾਂਗੀ ਦੁਸ਼ਟਾਂ ਨੂੰ। ਵਾਸਤਵ ਦੇ ਵਿਚ ਆਮ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ, ਅਸਲ ਜਿਹੜੇ ਸਾਰੇ ਜੰਗ ਕਰਨ ਵਾਲੀ ਮਾਤਾ ਨੇ ਵੀ ਕਿਹਾ ਸੀ ਕਿ ਮਹਾਰਾਜ ਮੈਨੂੰ ਵੀ ਨਾਲ ਕਿਰਪਾ ਕਰੋ, ਆਗਿਆ ਦਿਓ, ਸੇਵਾ ਬਖਸ਼ੋ। ਹੁਣ ਮੈਂ ਸਾਰੀਆਂ ਚੀਜ਼ਾਂ ਨਾ ਹੀ ਖੋਲਾਂ ਤਾਂ ਚੰਗਾ, ਫਿਰ ਕਈ ਤਰ੍ਹਾਂ ਦੀਆਂ ਤੁਹਾਡੇ ਮਨ ਚ ਸ਼ੰਕਾ ਪੈਦਾ ਹੋ ਜਾਂਦੀਆਂ ਨੇ, ਰਹੋ ਵਿਚਾਰ ਹੀ ਹੈ ਬਸ ਇਹ। ਮਾਤਾ ਜੀ ਨੇ ਜੰਗਾਂ ਦੇ ਵਿਚ, ਮਾਤਾ ਜੀ ਅਲੌਕਿਕ ਸ਼ਕਤੀ ਦੇ ਮਾਲਕ ਨੇ, ਆਮ ਇਸਤਰੀ ਵਾਂਗੂ ਨਹੀਂ ਸਮਝ ਲੈਣਾ ਉਨ੍ਹਾਂ ਨੂੰ। ਇਧਰ ਮਹਿਲਾਂ ਵਿਚ ਵੀ ਬੈਠੇ ਹੁੰਦੇ ਸੀ, ਇਕ ਰੂਪ ਉਨ੍ਹਾਂ ਦਾ ਜੰਗ ਵੀ ਕਰਦਾ ਹੁੰਦਾ ਸੀ ਜਾ ਕੇ, ਇੰਨਾ ਕੀ ਸਮਝ ਲਓ ਸ੍ਰੀ ਭਗਵਤੀ ਜੀ ਸਾਹੇ। ਸੋ ਗੁਰੂ ਜੀ ਨੇ ਦੋਹਾਂ ਮਹਿਲਾਂ ਨੂੰ ਦਿੱਲੀ ਰਹਿ ਕੇ ਸੰਗਤ ਨਾਲ ਸਾਂਝ ਬਣਾਉਣ ਦੀ ਪ੍ਰੇਰਣਾ ਦਿੱਤੀ। ਮਾਤਾ ਸੁੰਦਰ ਕੌਰ ਜੀ ਦਿੱਲੀ ਰਹਿਣਾ ਮੰਨ ਗਏ, ਪਰ ਮਾਤਾ ਸਾਹਿਬ ਕੌਰ ਜੀ ਨੇ ਸਨਿਮਰ ਹੋ ਕੇ ਚਰਨ ਚਰਨ ਰਹਿਣ ਲਈ ਲਗਾਤਾਰ ਜੋਦੜੀ ਕੀਤੀ ਅਤੇ ਕਿਹਾ ਕਿ ਵਿਛੋੜੇ ਵਿਚ ਜਿਉਣਾ ਮੌਤ ਸਮਾਨ ਹੈ। ਸੋ ਇਸ ਪ੍ਰਕਾਰ ਬਚਨ ਫਰਮਾਇਆ, ਇਹ ਠੱਟ ਗੁਰੂ ਤਿਆਰ ਤਬ ਥੀ, ਉਹ ਠੱਟ ਕੇ ਸੋਚ ਕੇ ਤਿਆਰ ਹੋ ਗਏ। ਮਹਿਲਾਂ ਕੋ ਤਬ ਬੂਝਨ ਕੀ, ਉਹ ਪੁੱਛਿਆ ਮਹਿਲਾਂ ਨੂੰ, ਕਹਿਓ ਸੁੰਦਰੀ ਮੈਂ ਇਤ ਰਹਿ ਹੋ, ਸੰਗ ਜਾ ਬਣਾ ਨਾ ਹੀ ਚੈ ਹੋ। ਮਾਤਾ ਜੀ ਸੁੰਦਰ ਕੌਰ ਜੀ ਕਹਿਣਗੇ ਮੈਂ ਤਾਂ ਇੱਥੇ ਰਹਾਂਗੀ ਜੇ ਇੰਨੇ ਮੁਸੀਬਤਾਂ ਨੇ ਰਸਤੇ ਚ। ਜਹਾਂ ਆਪ ਕਿਸ ਠੌਰ ਫਿਰੈ ਹੋ, ਜਹਾਂ ਬੁਲਾਵਨ ਤੇ ਫਿਰ ਐ ਹੋ। ਹਾਂ ਜਦੋਂ ਕਿਤੇ ਠਹਿਰ ਜਾਓਗੇ ਜਾ ਕੇ ਮੈਂ ਉਦੋਂ ਆ ਜਾਵਾਂਗੀ। ਸਾਹਿਬ ਦੇਵੀ ਐਸ ਸੁਣਾਵੋ, ਸੰਗ ਚਲੋ ਕੈ ਪ੍ਰਾਣ ਉਡਾਵੋ। ਮਾਤਾ ਜੀ ਨੇ ਸਿੱਧਾ ਕਹਿਤਾ ਬਚਨ ਵੀ ਮੈਂ ਤਾਂ ਨਾਲ ਚੱਲਾਂਗੀ ਨਹੀਂ ਤਾਂ ਮੈਂ ਪ੍ਰਾਣ ਤਿਆਗ ਦਿਆਂਗੀ, ਕਿਉਂ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਾ ਪਾਣੀ ਪੀਣੀ ਮੈਂ ਨਾ ਰੋਟੀ ਖਾਣੀ ਆ। ਮਾਨ ਗੁਰੈ ਤਿਸ ਕੋ ਸੰਗ ਲਿਆ, ਖੇਮ ਜੋਗ ਰਸਤੇ ਕੋ ਕੀਆ। ਤਿਆਰੀ ਕਰ ਲਈ ਫਿਰ ਪੰਥ ਪ੍ਰਕਾਸ਼ ਚ ਲਿਖਿਆ, ਗੁਰਪ੍ਰਤਾਪ ਸੂਰਜ ਗ੍ਰੰਥ ਚ ਭਾਈ ਸੰਤੋਖ ਸਿੰਘ ਲਿਖਿਆ, ਗੁਰੂ ਸਾਹਿਬ ਨੇ ਮਾਤਾ ਸਾਹਿਬ ਕੌਰ ਨੂੰ ਕਾਫ਼ੀ ਸਮਝਾ ਕੇ ਕਿਹਾ, ਨਿਕਟ ਸੋਤ ਕੇ ਰਹੋ ਥਿਰ ਹੈ ਕਹਿ। ਕਹਿਣ ਲੱਗੇ ਤੂੰ ਆਪਣੇ ਭੈਣ ਜੀ ਕੋਲੇ ਰਹੋ, ਮਾਤਾ ਸੁੰਦਰੀ ਕੋਲੇ ਇਹ ਹੁਕਮ ਹੋਇਆ। ਕਿਆ ਲੈ ਹੈ ਦੱਖਣ ਦਿਸ ਜਾ ਕੇ, ਉੱਥੇ ਦੱਖਣ ਤੁਸੀਂ ਜਾ ਕੇ ਕੀ ਲੈਣ ਦੱਸੋ। ਸਕਲ ਵਿਧ ਨੇ ਤੈ ਬਸੈ ਸੁਖਾਰੀ, ਹਰ ਢੰਗ ਨਾਲ ਸੁਖੀ ਇੱਥੇ ਬਸੋ। ਪੂਜੈ ਪਹੁੰਚ ਸੰਗਤਾਂ ਸਾਰੀ, ਦਿਨ ਪ੍ਰਤ ਗਮਨ ਨਰਕ ਸਮਥਾ ਹੈ। ਮਹਾਰਾਜ ਕਹਿੰਦੇ ਜਿਹੜਾ ਨਾ ਸਫ਼ਰ ਸਾਡਾ ਨਰਕਾਂ ਵਾਂਗਵੈਨ ਔਖਾ ਸਫ਼ਰ ਹੈ ਬਹੁਤ ਜ਼ਿਆਦੇ, ਉਹਨਾਂ ਜ਼ਮਾਨਿਆਂ ਦੀ ਗੱਲਾਂ ਹੀ ਸਾਧ ਸੰਗਤ ਹੋਰ ਨੇ ਨਾ। ਅੱਜ ਵੀ ਰਾਜਸਥਾਨ ਚ ਲੰਘੋ, ਰੇਤਾ ਹੀ ਰੇਤਾ, ਇਸ ਰਸਤੇ ਗਏ ਸੀ। ਤੇਰੀ ਆਜ਼ਾਦ ਕੋ ਬਹੁਤ ਦੁੱਖ ਹੈ, ਇਸਤਰੀ ਜਾਤ ਹੋਣ ਕਰਕੇ ਤੁਹਾਨੂੰ ਬਹੁਤ ਦੁੱਖ ਝੱਲਣੇ ਪੈਣੇ ਆ। ਮਾਤਾ ਜੀ ਨੇ ਆਪਣਾ ਤਰਲਾ ਕਾਇਮ ਰੱਖਦਿਆਂ ਅਰਜ਼ ਕੀਤੀ ਕਿ ਉਹ ਸਫ਼ਰ ਦੀਆਂ ਕਠਿਨਾਈਆਂ ਨੂੰ ਖਿੜੇ ਮੱਥੇ ਝੱਲੇਗੀ, ਪਰ ਵਿਛੜ ਕੇ ਰਹਿਣਾ ਅਸਹਿ ਹੈ। ਮਾਤਾ ਦੀ ਬੇਬਲਤਾ ਤੱਕ ਕੇ ਗੁਰੂ ਜੀ ਮੰਨ ਗਏ ਤੇ ਉਨ੍ਹਾਂ ਨੂੰ ਨਾਲ ਲੈ ਜਾਣ ਦੀ ਪ੍ਰਵਾਨਗੀ ਦੇ ਦਿੱਤੀ। ਬਾਬਾ ਸਮੇਰ ਸਿੰਘ ਪੋਥੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਚ ਲਿਖਦੇ ਨੇ, ਸਾਹਿਬ ਦੇਵੀ ਰਹਿਣਾ ਦਿੱਲੀ, ਚਲੀ ਸੰਗ ਪ੍ਰਭ ਕੇ ਸੁਖ ਮਹਿਲੀ, ਬਿਨ ਦਰਸ਼ਨ ਭੋਜਨ ਨਹਿ ਕਰ ਹਾਂ, ਇਹਾਂ ਰਹੇ ਕਿਆ ਕਾਜ ਸਵਰ ਹਾਂ, ਪ੍ਰਭ ਪੱਗ ਪਨਹੀ ਝਾਰ ਹੋ ਸਵਾਮੀ। ਮਾਲਕ ਜੀ ਮੈਂ ਤੁਹਾਡੇ ਜੋੜੇ ਝਾੜਾਂਗੀ ਸੱਚੇ ਪਾਤਸ਼ਾਹ, ਮੈਂ ਨਾਲ ਲੈ ਚੱਲੋ। ਖੈ ਹੁਣ ਤੂਕ ਸੀ ਤੇ ਅਨਗਾਮੀ, ਮਹਾਰਾਜ ਸੱਚੇ ਪਾਤਸ਼ਾਹ ਰੁੱਖੀ ਰੋਟੀ ਵੀ ਖਾ ਲਵਾਂਗੇ ਤੁਹਾਡੇ ਨਾਲ। ਸਿੱਖ ਸੰਗਤ ਆਨੰਦ ਪ੍ਰਭ ਸੰਗ, ਇਹਾ ਕਸ਼ਟ ਪ੍ਰਭ ਮੋਹ ਸੋ ਅੰਗ। ਮਹਾਰਾਜ ਸੰਗਤ ਨਾਲ ਪ੍ਰਭੂ ਜੀ ਨਾਲ ਕਾਹਦਾ ਦੁੱਖ, ਮਹਾਰਾਜ ਤੁਹਾਡੇ ਨਾਲ ਹੁੰਦਾ ਕੋਈ ਦੁੱਖ ਆ ਸਕਦਾ, ਸੰਗਤ ਨਾਲ ਹੈ। ਆਗਿਆ ਹੋਵੇ ਤਾਂ ਗਹਿ ਤਰਵਾਰਾ, ਲਰਹੋ ਸੰਗ ਸਤਰਨ ਜਰ ਛਾਰਾ। ਮਾਤਾ ਜੀ ਕਹਿੰਦੇ ਜੇ ਆਗਿਆ ਹੋਈ ਤਲਵਾਰ ਪਕੜ ਕੇ ਦੁਸ਼ਟਾਂ ਨਾਲ ਜੰਗ ਵੀ ਕਰਾਂਗੀ। ਐ ਨਹੀਂ ਸੀ ਮਾਤਾ ਸਾਡੀ, ਬਈ ਮਾਤਾ ਸਾਡੀ ਪੂਰੀ ਚੜ੍ਹਦੀ ਕਲਾ ਵਿਚ ਖਾਲਸਾ ਮਾਤਾ, ਮਾਤਾ ਸਾਹਿਬ ਕੌਰ ਖਾਲਸਾ। ਆਇਸ ਹੋਏ ਸੰਗ ਕਰ ਧਾਰੀ, ਜੇ ਆਗਿਆ ਹੋਏਗੀ ਬਰਛਾ ਵੀ ਹੱਥ ਪਕੜ ਲਵਾਂਗੀ। ਕਰਹੋ ਜੰਗ ਭਾਗੇ ਸੰਗ ਕਾਰੀ, ਦੁਸ਼ਮਣ ਭੱਜਣਗੇ ਮੇਰੇ ਅੱਗੇ ਸਾਰੇ, ਐਸਾ ਜੰਗ ਕਰਾਂਗੀ। ਸੰਗ ਤਜਨ ਪ੍ਰਭ ਰਹਿਣ ਨਾ ਕੀਜੈ, ਇਤੋ ਬਿਰਦ ਬਰਦਾਨ ਸੋ ਦੀਜੈ। ਮਹਾਰਾਜ ਸੱਚੇ ਪਾਤਸ਼ਾਹ ਇਹ ਸੰਗ ਨਹੀਂ ਛੱਡਿਆ ਜਾਣਾ, ਕਿਰਪਾ ਕਰੋ ਮੈਨੂੰ ਆਪਣਾ ਫਰਜ਼ ਨਿਭਾਉਣ ਦਿਓ, ਮੇਰੇ ਤੇ ਮਿਹਰ ਕਰੋ, ਵਰ ਦਿਓ ਕਿ ਮੈਂ ਜੰਗ ਵੀ ਕਰ ਸਕਾਂ, ਔਖੇ ਸਮੇਂ ਨਾਲ ਝੱਲ ਪਰ ਰਵਾਂਗੀ ਤੁਹਾਡੇ ਨਾਲ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਸਤਿਗੁਰੂ ਦੇ ਨਾਲ ਦੱਖਣ ਵੱਲ ਰਵਾਨਾ ਹੋਏ ਅਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਠਹਿਰ ਗਏ। ਗੁਰਪ੍ਰਤਾਪ ਸੂਰਜ ਗ੍ਰੰਥ ਅੰਸੂ 44 ਵਿਚ ਇਹ ਲਿਖਿਆ, ਦੀਨ ਮਨਾ ਯਤ ਸੈਂ ਗੁਰ ਜਾਨੀ, ਚਲਨ ਸੰਗ ਬੇਨਤੀ ਇਹ ਮਾਨੀ, ਸਾਹਿਬ ਕੌਰ ਗੁਰ ਨਾਲ ਸਿਧਾਈ, ਰਹੀ ਸੁੰਦਰੀ ਆਇਸ ਪਾਏ। ਮਾਤਾ ਸੁੰਦਰ ਕੌਰ ਆਗਿਆ ਪੈ ਕੇ ਇੱਥੇ ਰਹਿ ਪਏ, ਆਗਿਆ ਪਾ ਕੇ ਮਾਤਾ ਸਾਹਿਬ ਕੌਰ ਨਾਲ ਚੱਲੇ। ਸਤਿਗੁਰ ਨੇ ਮਾਤਾ ਸਾਹਿਬ ਕੌਰ ਸੁਣੇ, ਚੜ੍ਹਦੇ ਚੇਤ 2 ਸੰਮਤ 1763 ਨੂੰ ਦਿੱਲੀ ਤੋਂ ਨੰਦੇੜ ਵੱਲ ਚਾਲੇ ਪਾਏ। ਦਿੱਲੀ ਤੋਂ ਕਿੱਥੇ ਕਿੱਥੇ ਗਏ, ਭਰਤਗੜ੍ਹ, ਬਿੰਦਰਾਬਨ, ਮਥੁਰਾ, ਸੂਰਜ ਕੁੰਡ, ਆਗਰਾ, ਰਾਜ ਦੇ ਤਾਲ, ਚਿਤੌੜ, ਉਜੈਨ, ਅਜਮੇਰ, ਬੁਰਹਾਨਪੁਰ, ਸੇਵਨ ਤੇ ਛਪਰਾ, ਨਾਗਪੁਰ, ਅਮਰਾਵਤੀ, ਪਾਤਰੂ, ਬਸਮਤ ਤੇ ਹਿੰਗੋਲੀ ਹੰਗੋਲੀ ਆਦਿ ਤੋਂ ਹੋ ਕੇ ਨੰਦੇੜ ਪਹੁੰਚ ਗਏ। ਗੁਰੂ ਖਾਲਸਾ ਤਵਾਰੀ ਕ੍ਰਿਤ ਗਿਆਨੀ ਗਿਆਨ ਸਿੰਘ ਜੀ ਇਹ ਲਿਖਦੇ ਨੇ 1105 ਤੇ ਇਹੀ ਰਸਤਾ ਲਗਭਗ ਆਪਣਾ ਸੀ ਨਗਰ ਕੀਰਤਨ ਦਾ, ਜਿਸ ਰਸਤੇ ਆਪਾਂ ਗਏ ਸੀਗੇ ਇਸੇ ਰਸਤੇ ਆਪਾਂ ਗਏ ਸੀਗੇ ਨਗਰ ਕੀਰਤਨ ਲੈ ਕੇ। ਪੰਜਾਬੀ ਯੂਨੀਵਰਸਿਟੀ ਐਟਲ ਸਫ਼ਾ ਨਕਸ਼ਾ ਨੰਬਰ 12, 13 ਤੇ 14 ਤੇ ਗੁਰੂ ਜੀ ਦੇ ਜਾਣ ਦਾ ਮਾਰਗ ਇਸ ਤਰ੍ਹਾਂ ਲਿਖਿਆ ਉਨ੍ਹਾਂ ਨੇ ਕਿ ਉਹ ਭਰਤਗੜ੍ਹ, ਬਿੰਦਰਾਬਨ, ਮਥੁਰਾ, ਭਰਤਪੁਰ, ਦਾਉਸ, ਜੈਪੁਰ, ਇੰਦੌਰ, ਢਾਰਸੀ, ਮਦਨਗੰਜ, ਕਿਸ਼ਨਗੜ੍ਹ, ਮੋੜਤਾ, ਪੁਸ਼ਕਰ, ਰਾਜਦੇਤਾਨ, ਚਿਤੌੜਗੜ੍ਹ, ਉਜੈਨ, ਅਜਮੇਰ, ਨਰੰਗਾਬਾਦ, ਭਾਦਵਾੜਾ, ਉਦੇਪੁਰ, ਮੰਦਸੇਰ, ਬੁਰਹਾਨਪੁਰ, ਮਾਤਰੂ, ਬਸਪਤੀ, ਖਪਰਾ, ਨਾਗਪੁਰ, ਅਮਰਾਵਤੀ, ਹਿੰਗੋਲੀ ਤੋਂ ਨੰਦੇੜ ਪਹੁੰਚੇ। ਹੋ ਸਕਦਾ ਕਿ ਗੁਰੂ ਜੀ ਦੋਵੇਂ ਲਿਖਤਾਂ ਵਾਲੇ ਸਥਾਨਾਂ ਤੇ ਪਹੁੰਚੇ ਹੋਣ, ਕਿਉਂਕਿ ਇਨ੍ਹਾਂ ਸਥਾਨਾਂ ਤੇ ਗੁਰੂ ਜੀ ਦੇ ਮਾਤਾ ਸਮੇਤ ਪਹੁੰਚਣ ਤੇ ਸਥਾਨਾਂ ਤੇ ਸੀਨਾ ਮਸੀਨਾ ਰਵਾਇਤਾਂ ਲੋਕਾਂ ਚ ਪ੍ਰਚਲਿਤ ਸਨ। ਇਹ ਮਾਰਗ 1200-1300 ਕੋਹ ਬਣਦਾ। ਇਹ ਖਾਲਸੇ ਦੀ ਮਾਤਾ ਕ੍ਰਿਤ ਗਿਆਨੀ ਹਰੀ ਸਿੰਘ ਸਲਾਰ ਜੀ ਨੇ 113 ਪੇਜ ਤੇ ਉੱਤੇ ਲਿਖੀ ਵੀ ਹੋਈ ਹੈ। ਇਸ ਪ੍ਰਕਾਰ ਭਾਈ ਜੱਸਾ ਸਿੰਘ ਨੂੰ ਜਿਹੜੀਆਂ ਬਖਸ਼ਿਸ਼ਾਂ ਕਰਨੀਆਂ ਨੇ, ਪੰਥ ਦੀ ਮਹਾਨ ਹਸਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨਾਲ ਮਾਤਾ ਸਾਹਿਬ ਕੌਰ ਜੀ ਦਾ ਨਿੱਘਾ ਪਿਆਰ ਸੀ। ਬਾਲਕ ਜੱਸਾ ਸਿੰਘ ਅਤੇ ਉਸਦੀ ਮਾਤਾ ਦੋ ਤਾਰੇ ਨਾਲ ਕੀਰਤਨ ਕਰਦੇ ਅਤੇ ਸੰਗਤਾਂ ਨੂੰ ਬਹੁਤ ਖੁਸ਼ ਕਰਦੇ, ਸੰਗਤਾਂ ਝੂਮ ਉੱਠਦੀਆਂ। ਮਾਤਾ ਜੀ ਕਈ ਵਾਰੀ ਉਸ ਨੂੰ ਚੁੰਮ ਕੇ ਆਸ਼ੀਰਵਾਦ ਦਿੰਦੇ। ਕਹਿੰਦੇ ਹਨ ਵੀ ਕਿ ਮਾਤਾ ਸੁੰਦਰੀ ਜੀ ਨੇ ਆਸ਼ੀਰਵਾਦ ਦੇ ਕੇ ਇਸ ਨੂੰ ਇਕ ਗੁਰਜ ਬਖਸ਼ੀ ਸੀ। ਪੰਥ ਵਿਚ ਇਸ ਦਾ ਕਾਫ਼ੀ ਮਾਣ ਸੀ। ਪਟਿਆਲਾ ਪਤ ਰਾਜਾ ਅਮਰ ਸਿੰਘ ਨੇ ਜੱਸਾ ਸਿੰਘ ਤੋਂ ਅਮਰ ਛਕਿਆ ਸੀ। ਇਸ ਯੋਧੇ ਨੇ 1748 ਵਿਚ ਅੰਮ੍ਰਿਤਸਰ ਦੇ ਹਾਕਮ ਸਲਾਮਤ ਖਾਨ ਨੂੰ ਕਤਲ ਕਰਕੇ ਬਹੁਤ ਇਲਾਕਾ ਆਪਣੇ ਕਬਜ਼ੇ ਚ ਕੀਤਾ, ਪਰ ਸਨ 1749 ਵਿਚ ਸ਼ਾਹ ਨਵਾਜ ਨੂੰ ਮੁਲਤਾਨੋਂ ਖਾਰਜ ਕਰਨ ਲਈ ਦੀਵਾਨ ਕੌੜਾਮੱਲ ਨੂੰ ਭਾਰੀ ਸਹਾਇਤਾ ਦਿੱਤੀ ਸੀ। ਸਨ 1753 ਈਸਵੀ ਵਿਚ ਜਲੰਧਰ ਦੇ ਹਾਕਮ ਅਦੀਨਾ ਬੇਗ ਨੂੰ ਜਿੱਤ ਕੇ ਫਤਿਹਬਾਦ ਪਰਗਣੇ ਪਰ ਕਬਜ਼ਾ ਕੀਤਾ। ਅਹਿਮਦ ਸ਼ਾਹ ਦੁਰਾਨੀ ਦੇ ਗੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ ਮਰਦ ਔਰਤਾਂ ਨੂੰ ਛੁਡਾ ਕੇ ਇਸ ਨੇ ਬੰਦੀ ਛੋੜ ਪਦਵੀ ਪ੍ਰਾਪਤ ਕੀਤੀ। ਇਸ ਨੇ ਵੱਡੇ ਘੱਲੂਘਾਰੇ ਵਿਚ ਵੱਡੀ ਵੀਰਤਾ ਦਿਖਾਈ। 22 ਜ਼ਖਮ ਖਾ ਕੇ ਵੀ ਹੌਸਲੇ ਨਾਲ ਲੜਦਾ ਰਿਹਾ। ਸਨ 1724 ਈਸਵੀ ਵਿਚ ਇਸ ਨੇ ਕਪੂਰਥਲਾ ਲੈ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਅਤੇ ਆਪਣਾ ਸਿੱਕਾ ਚਲਾਇਆ। ਧਰਮਵੀਰ ਜੱਸਾ ਸਿੰਘ ਨਿਰਮਾਣ ਦਾਨੀ, ਦੇਸ਼ ਹਿਤੈਸ਼ੀ ਅਤੇ ਵੱਡਾ ਸਦਾਚਾਰੀ ਸੀ। ਇਸ ਦਾ ਦੇਹਾਂਤ ਸੰਮਤ 1840 ਸਨ 1783 ਈਸਵੀ ਚ ਅੰਮ੍ਰਿਤਸਰ ਹੋਇਆ। ਸਮਾਧ ਬਾਬਾ ਅਟਲ ਰਾਏ ਜੀ ਦੇ ਕੋਲ ਹੈ ਇਨ੍ਹਾਂ ਦੀ। ਸੋ ਉਧਰ ਤੱਕ ਆਪਾਂ ਜਾਂਦੇ ਹੀ ਨਹੀਂ ਨਾ, ਜਿੱਥੇ ਛੋਟੇ ਮੋਟੇ ਵੱਲ ਤਾਂ ਨਿਗਾਹ ਹੀ ਨਹੀਂ ਜਾਂਦੀ ਸਾਡੀ। ਉੱਥੇ ਲਾਗੇ ਸਮਾਧ ਬਣੀ ਉਹ ਵੀ ਧਿਆਨ ਦੇਣਾ ਚਾਹੀਦਾ। ਚਲੋ ਵੱਡਿਆਂ ਨੇ ਕੋਈ ਕੁਰਬਾਨੀ ਕੀਤੀ ਹੈ, ਮੇਰੇ ਖਿਆਲ ਚ ਖਾਸ ਧਿਆਨ ਨਹੀਂ ਹੈ ਕਿਸੇ ਦਾ ਉਧਰ ਨੂੰ। ਭਾਸ਼ਾ ਵਿਭਾਗ ਪਟਿਆਲਾ ਵੱਲੋਂ ਛਾਪੇ ਹੋਏ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਕੀ ਲਿਖਦੇ ਨੇ। ਆਲੂਵਾਲ ਪਿੰਡ ਇਕ ਹੈ ਭਲ ਜ਼ਿਲ੍ਹੇ ਲਾਹੌਰ ਮਝਾਰੇ, ਜੱਸਾ ਸਿੰਘ ਕਾ ਪਿਤਾ ਬਿਦਰ ਸਿੰਘ ਬਸਤ ਕਲਾਲ ਉਦਾਰੇ, ਹੱਲੋਵਾਲੀਏ ਬਾਗ ਸਿੰਘ ਦਾ ਜੱਸਾ ਸਿੰਘ ਪਣੇਵਾ, ਥਾ ਬਾਲਕ ਪਨ ਮੈਂ ਹੀ ਮਰਿਓ ਪਿਤਾ ਜੱਸਾ ਸਿੰਘ ਏਵਾਂ, ਦਸਮ ਗੁਰੂ ਕੇ ਮਹਿਲ ਸੁੰਦਰੀ ਜੀ ਦਿੱਲੀ ਥੇ ਰਹਿਤੇ, ਕਾਰ ਭੇਟ ਸਿੱਖ ਸਭ ਤਹਿ ਦੇਤੇ ਮਨ ਬਾਂਛਤ ਫਲ ਲਹਿਤੇ, ਜੱਸਾ ਸਿੰਘ ਕੀ ਮਾਤਾ ਸੁਤ ਯੁਤ ਉਨਕੇ ਪਾਸ ਸਿਧਾਈ, ਜਥਾ ਸ਼ਕਤ ਦੈ ਕਾਰ ਭੇਟ ਫਿਰ ਉਨਹੀ ਪਾਸ ਰਹਾਈ, ਸਾਤ ਬਰਸ ਸੇਵਾ ਇਨ ਕੀਨੀ ਮਾਤਾ ਕੀ ਮਨ ਤਨ ਸਹਿ, ਪੁੱਤਰਾਂ ਵਾਂਗ ਮਾਤਾ ਜੀ ਨੇ ਰੱਖਿਓ ਜੱਸਾ ਸਿੰਘ ਮਨ ਸਹਿ। ਪੰਥ ਪ੍ਰਕਾਸ਼ ਦੇ ਦੀਵਾਨ ਲਿਖਾਰੀ ਨੇ ਬਖਸ਼ਿਸ਼ਾਂ ਦਾ ਜ਼ਿਕਰ ਹੀ ਨਹੀਂ ਕੀਤਾ। ਮਾਤਾ ਸੁੰਦਰ ਕੌਰ ਜੀ ਵੱਡੇ ਹੋਣ ਕਰਕੇ ਮਾਤਾ ਸਾਹਿਬ ਕੌਰ ਜੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਅਤੇ ਬਾਹਰੋਂ ਆਉਣ ਵਾਲੀਆਂ ਕਾਰ ਭੇਟਾਂ ਵੀ ਮਾਤਾ ਸੁੰਦਰ ਕੌਰ ਜੀ ਹੀ ਸੰਭਾਲਦੇ ਅਤੇ ਮੁੱਖ ਸਮਾਗਮ ਕਰਦੇ। ਇਸ ਲਈ ਉਨ੍ਹਾਂ ਦੀ ਚਰਚਾ ਇਤਿਹਾਸ ਵਿਚ ਵਧੇਰੇ ਹੋਈ ਜਾਪਦੀ ਹੈ, ਪਰ ਦੋਵੇਂ ਮਾਤਾਵਾਂ ਇਕੱਠੀਆਂ ਦਿੱਲੀ ਰਹਿੰਦੀਆਂ ਸਨ। ਇਸ ਤਰ੍ਹਾਂ ਸਿਦਕੀ ਸਿੰਘ ਬਾਣੀ ਦਾ ਰਸੀਆ ਅਤੇ ਗੁਰਮਤ ਦਾ ਧਾਰਨੀ ਜੱਸਾ ਸਿੰਘ ਆਲੂਵਾਲੀਆ ਸੱਤ ਸਾਲ ਮਾਤਾਵਾਂ ਕੋਲ ਰਹਿ ਕੇ ਦੋਹਾਂ ਮਾਤਾਵਾਂ ਤੋਂ ਰੱਜਵੀਆਂ ਸੀਸਾਂ ਬਖਸ਼ਿਸ਼ਾਂ ਤੇ ਗੁਰੂ ਘਰ ਦੀਆਂ ਦਾਤਾਂ ਲੈ ਕੇ ਪੰਜਾਬ ਪਰਤਿਆ ਅਤੇ ਜਿੱਤਾਂ ਤੇ ਜਿੱਤਾਂ ਪ੍ਰਾਪਤ ਕਰਦਾ ਹੋਇਆ ਰਾਸਤ ਕਪੂਰਥਲਾ ਦਾ ਰਾਜਾ ਬਣ ਕੇ ਉਸਨੇ ਆਪਣਾ ਸਿੱਕਾ ਚਲਾਇਆ ਜਿਸ ਉੱਤੇ ਫਾਰਸੀ ਦੇ ਅੱਖਰ ਲਿਖੇ ਹੋਏ ਸਨ ਸਿੱਕ ਹੈ ਜਦ ਦਰ ਜਹਾਂ ਬਫਜ਼ਲੇ ਅਕਾਲ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ। ਇਸ ਕਰਕੇ ਉਨ੍ਹਾਂ ਦੇ ਉੱਤੇ ਲਿਖਿਆ ਸੀ। ਸੋ ਨੰਦੇੜ ਪਹੁੰਚ ਕੇ ਗੁਰੂ ਜੀ ਪਹਿਲਾਂ ਗੋਦਾਵਰੀ ਕੰਢੇ ਹੀਰਾ ਘਾਟ ਠਹਿਰੇ। ਇਹ ਉਹੀ ਥਾਂ ਜਿੱਥੇ ਆ ਕੇ ਬਹਾਦਰ ਸ਼ਾਹ ਨੇ ਹੀਰਾ ਸਤਿਗੁਰੂ ਨੂੰ ਭੇਟਾ ਕੀਤਾ ਤੇ ਗੁਰੂ ਜੀ ਨੇ ਉਹ ਹੀਰਾ ਗੋਦਾਵਰੀ ਵਿਚ ਸੁੱਟ ਦਿੱਤਾ ਸੀ। ਬਾਅਦ ਚ ਫਿਰ ਹੀਰੇ ਹੀ ਹੀਰੇ ਦਿਖਾਤੇ ਸੀ ਅੰਦਰ, ਫਿਰ ਮਾਫੀਆਂ ਮੰਗੀਆਂ। ਇਥੋਂ ਸਤਿਗੁਰੂ ਨੇ ਨੰਦੇੜ ਸ਼ਹਿਰ ਚਲੇ ਗਏ ਜਿੱਥੇ ਬੰਦਾ ਬਹਾਦਰ ਨੂੰ ਮਿਲੇ ਅਤੇ 3 ਸਤੰਬਰ 1708 ਈਸਵੀ ਨੂੰ ਸੂਰਜ ਗ੍ਰਹਿਣ ਦੇ ਦਿਨ ਉਹਨੂੰ ਸਿੱਖੀ ਵਿਚ ਲਿਆਂਦਾ ਤੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਇਹ ਹੁਕਮਨਾਮੇ ਸੰਪਾਦਕ ਡਾਕਟਰ ਗੰਡਾ ਸਿੰਘ ਦੀ ਪੁਸਤਕ ਪੰਨਾ 33 ਤੇ ਲਿਖਿਆ ਹੋਇਆ। ਗੁਰੂ ਸਾਹਿਬ ਨਗੀਨਾ ਘਾਟ, ਮਾਲ ਟੇਕਰੀ, ਸੰਗਤ ਸਾਹਿਬ ਅਤੇ ਸ਼ਿਕਾਰ ਘਾਟ ਸਥਾਨਾਂ ਤੇ ਵੀ ਰਹੇ ਹਨ, ਪਰ ਮਾਤਾ ਸਾਹਿਬ ਕੌਰ ਜੀ ਪੱਕੇ ਤੌਰ ਤੇ ਗੋਦਾਵਰੀ ਕੰਢੇ ਹੀ ਰਹਿੰਦੇ ਰਹੇ, ਜਿਸ ਨਾਲ ਲੱਗਦੀ ਬਸਤੀ ਬ੍ਰਾਹਮਣਵਾੜਾ ਹੈ। ਭਾਈ ਕਾਹਨ ਸਿੰਘ ਮਹਾਨ ਕੋਸ਼ ਵਿਚ ਇਹਨੂੰ ਬ੍ਰਾਹਮਣਵਾੜਾ ਲਿਖਦੇ ਨੇ। ਮਾਤਾ ਸਾਹਿਬ ਕੌਰ ਦੇ ਗੁਰਦੁਆਰੇ ਵਿਚ ਯਾਤਰੂਆਂ ਦੀ ਜਾਣਕਾਰੀ ਲਈ ਰੱਖੇ ਗਏ ਪੱਟੇ ਵਿਚ ਲਿਖਿਆ ਕਿ ਮਾਤਾ ਜੀ ਇਸ ਸਥਾਨ ਉਤੇ 1764 ਬਿਕਰਮੀ ਤੋਂ 1765 ਤੱਕ ਮਾਤਾ ਜੀ ਇੱਥੇ ਰਹੇ 9 ਮਹੀਨੇ 9 ਦਿਨ ਬਰਾਜੇ ਨੇ। ਹਜੂਰ ਸਾਹਿਬ, ਉਹ ਹਜੂਰ ਸਾਹਿਬ ਮਾਤਾ ਜੀ ਦੇ ਸਥਾਨ ਤੋਂ ਪਰਲੇ ਪਾਸੇ ਜੇ ਜਾਈਏ ਥੋੜਾ ਅੱਗੇ ਨੂੰ ਹੋਰ, ਉੱਥੇ ਇਹ ਗੁਰੂ ਘਰ ਹੈ ਹੀਰਾ ਘਾਟ। ਇੱਥੇ 10ਵੇਂ ਪਾਤਸ਼ਾਹ ਨੇ ਦਸਮ ਦੀ ਸਾਰੀ ਕਥਾ ਭਾਈ ਮਨੀ ਸਿੰਘ ਨੂੰ ਲਾ ਕੇ ਲਿਖਵਾਇਆ ਦਸਮ ਤੇ, ਉੱਥੇ ਹੀ ਇਹ ਕਥਾ ਸਾਰੀ ਹੋਈ ਸੀ, ਇਹ ਮਹਾਂਪੁਰਖਾਂ ਨੇ ਦੱਸਿਆ ਸੀ। ਮਾਤਾ ਜੀ ਸਵਾ ਪਹਿਰ ਰਾਤ ਰਹਿੰਦੇ ਆ, ਸਵੇਰੇ ਉੱਠ ਕੇ ਇਸ਼ਨਾਨ ਆਦਿ ਸਰੀਰਕ ਕਿਰਿਆ ਕਰਕੇ ਬਾਣੀ ਦਾ ਨਿਤਨੇਮ ਕਰਦੇ ਤੇ ਸੰਗਤ ਵਿਚ ਜੁੜ ਕੇ ਕੀਰਤਨ ਸੁਣਦੇ ਅਤੇ ਕੀਰਤਨ ਦੀ ਸਮਾਪਤੀ ਸਮੇਂ ਸੰਗਤ ਨੂੰ ਗੁਰਮਤਿ ਉਪਦੇਸ਼ ਦਿੰਦੇ ਸੀ। ਦਸ਼ਮੇਸ਼ ਗੁਰੂ ਰੋਜ਼ਾਨਾ ਇਕ ਵਾਰ ਆ ਕੇ ਉਨ੍ਹਾਂ ਦਰਸ਼ਨ ਦਿੰਦੇ ਤੇ ਕਈ ਵਾਰੀ ਉਥੇ ਲੰਗਰ ਵੀ ਛਕ ਜਾਂਦੇ ਸੀ। ਇੱਥੇ ਇਰਦ ਗੁਰਦ ਤੋਂ ਸੰਗਤਾਂ ਬਹੁਤ ਆਉਂਦੀਆਂ, ਸਤਸੰਗ ਲੰਗਰ ਦਾ ਪ੍ਰਵਾਹ ਹਰ ਸਮੇਂ ਚੱਲਦਾ ਰਹਿੰਦਾ। ਇਸ ਇਤਿਹਾਸਕ ਸਥਾਨ ਉਤੇ ਬਣੇ ਗੁਰਦੁਆਰੇ ਦਾ ਪ੍ਰਬੰਧ ਅੱਜ ਕੱਲ ਬੁੱਢਾ ਦਲ ਕੋਲ ਨਿਹੰਗ ਸਿੰਘਾਂ ਕੋਲੇ ਆ ਤੇ ਗੁਰੂ ਦੇ ਵਰ ਕਰਕੇ 8 ਪਹਿਰ ਅਤੁੱਟ ਲੰਗਰ ਚੱਲਦਾ। ਇਸ ਸਥਾਨ ਨੂੰ ਬਾਅਦ ਵਿਚ ਆਬਾਦ ਕੀਤਾ ਬਾਬਾ ਮਿੱਤ ਸਿੰਘ ਜੀ ਬੁੱਢਾ ਦਲ ਦੇ ਮੁਖੀ ਹੋਏ ਨੇ। ਉਨ੍ਹਾਂ ਦਾ ਜੀਵਨ ਪੜ੍ਹੀਏ ਤਾਂ ਬੜਾ ਹੀ ਅਲੌਕਿਕ ਕਿਸਮ ਦਾ ਜੀਵਨ ਆ, ਉਹ ਵੀ ਪੜ੍ਹਨਾ ਚਾਹੀਦਾ। ਬੁੱਢਾ ਦਲ ਦੇ ਲਿਖਾਰੀ ਸੱਚਖੰਡ ਵਾਸੀ ਭਾਈ ਕਿਰਪਾਲ ਸਿੰਘ ਜੀ, ਜਿਨ੍ਹਾਂ ਦੀ ਦਾਸ ਨਾਲ ਬੜੀ ਮਿੱਤਰਤਾ ਸੀ, ਉਹ ਇਹ ਬਹੁਤ ਕੁਝ ਦੱਸਦੇ ਹੁੰਦੇ ਸੀ ਬਾਬਾ ਜੀ ਬਾਰੇ। ਆਪ ਵੀ ਉਹ ਬਾਬਾ ਮਿੱਤ ਸਿੰਘ ਜੀ ਦੇ ਨਾਲ ਰਹੇ ਨੇ ਬਹੁਤ ਚਿਰ ਹਜੂਰ ਸਾਹਿਬ, ਤੇ ਬੜੀਆਂ ਬਹੁਤ ਰਸਦਾਇਕ ਬਚਨ ਸੁਣਾਇਆ ਕਰਦੇ ਸੀ। ਬੰਦਾ ਸਿੰਘ ਬਹਾਦਰ ਪੰਜਾਬ ਵੱਲ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਆ ਕੇ ਮਾਤਾ ਜੀ ਨੂੰ ਮਿਲਿਆ ਅਤੇ ਚਰਨ ਛੋਹ ਪ੍ਰਾਪਤ ਕੀਤੀ, ਉਨ੍ਹਾਂ ਤੋਂ ਆਸ਼ੀਰਵਾਦ ਲੈ ਕੇ ਚੱਲਿਆ। ਮਾਤਾ ਜੀ ਨੇ ਬੰਦੇ ਨੂੰ ਕਿਹਾ ਕਿ ਜੋ ਕੰਮ ਤੁਹਾਨੂੰ ਸਤਿਗੁਰਾਂ ਨੇ ਸੌਂਪਿਆ ਉਸ ਨੂੰ ਹਿੰਮਤ ਤੇ ਉਤਸ਼ਾਹ ਨਾਲ ਕਰਨਾ, ਗੁਰੂ ਅੰਗ ਸੰਗ ਹੋਵੇਗਾ। ਇੰਨੇ ਬਚਨ ਮਾਤਾ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਹੇ ਸਨ। ਮਾਤਾ ਜੀ ਨੇ ਸਿਰੋਪਾਓ ਵੀ ਬਖਸ਼ਿਸ਼ ਕੀਤਾ ਸੀ ਬੰਦਾ ਸਿੰਘ ਬਹਾਦਰ ਨੂੰ। ਮਾਤਾ ਜੀ ਇੱਥੇ ਗੁਰੂ ਜੀ ਦੀ ਨੇੜਤਾ ਵਿਚ ਸੁੱਖ ਦਾ ਸਮਾਂ ਗੁਜ਼ਾਰ ਹੀ ਰਹੇ ਸਨ ਕਿ ਅੰਤਿਮ ਛੁੱਟ ਦੀ ਘੜੀ ਆ ਗਈ। ਗੁਰੂ ਸਾਹਿਬ ਨੇ ਆਪਣਾ ਪ੍ਰਲੋਕ ਗਮਨ ਦਾ ਨੇੜੇ ਆਉਣ ਉਤੇ ਮਾਤਾ ਜੀ ਨੂੰ ਦਿੱਲੀ ਪਹੁੰਚਾਉਣ ਦਾ ਸੰਕਲਪ ਕੀਤਾ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿਚ ਬਚਨ ਆਇਆ, ਗਮਨ ਕਰਨ ਬੈਕੁੰਠ ਕੋ ਲਖਿਓ ਸਮਾਂ ਨੇਰਾ ਏ, ਸਾਹਿਬ ਕੌਰ ਨਿਕਟ ਰਹਿ ਇਹ ਭਾਣਾ ਸਹਿ ਨਾ ਸਕਾਏ। ਗੁਰੂ ਜੀ ਮਾਤਾ ਸਾਹਿਬ ਕੌਰ ਕੋਲ ਜੀ ਗਏ ਤੇ ਉਨ੍ਹਾਂ ਨੇ ਨਿੱਤ ਵਾਂਗ ਦਰਸ਼ਨ ਦੇ ਉਨ੍ਹਾਂ ਹੱਥੀ ਲੰਗਰ ਛਕਿਆ ਤੇ ਪਲੰਘ ਤੇ ਬੈਠ ਕੇ ਸਹਿਜੇ ਫਰਮਾਇਆ, ਸਾਡੇ ਪ੍ਰਲੋਕ ਗਮਨ ਦਾ ਸਮਾਂ ਨੇੜੇ ਆ ਰਿਹਾ ਹੈ। ਸਾਡਾ ਵਿਚਾਰ ਹੈ ਕਿ ਤੁਸੀਂ ਇਸ ਸਮੇਂ ਤੋਂ ਪਹਿਲਾਂ ਹੀ ਆਪਣੇ ਵੱਡੇ ਭੈਣ ਜੀ ਕੋਲ, ਸੋ ਉਸ ਵਕਤ ਦਿੱਲੀ ਚ ਰਹਿ ਰਹੀ ਮਾਤਾ ਸੁੰਦਰ ਕੌਰ ਜੀ, ਉਨ੍ਹਾਂ ਵੱਲ ਇਸ਼ਾਰਾ ਕਰਕੇ ਦਿੱਲੀ ਚਲੇ ਜਾਓ। ਸਾਡੇ ਪ੍ਰਲੋਕ ਗਮਨ ਬਾਅਦ ਤੁਹਾਡਾ ਪੰਜਾਬ ਤੋਂ ਦੂਰ ਇੱਥੇ ਰਹਿਣਾ ਠੀਕ ਨਹੀਂ ਹੋਵੇਗਾ। ਇਹ ਸੁਣ ਕੇ ਮਾਤਾ ਸਾਹਿਬ ਕੌਰ ਜੀ ਨੇ ਬਿਹਬਲਤਾ ਵਿਖਾਈ ਤੇ ਬੇਨਤੀ ਕੀਤੀ, ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ, ਤੁਹਾਥੋਂ ਵਿਛੜ ਕੇ ਜਿਉਣ ਦਾ ਕੋਈ ਅਰਥ ਨਹੀਂ। ਜਿਸ ਪਿਆਰੇ ਸਿਉ ਨੇਹੋ ਤਿਸ ਆਗਿਆ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਮਾਤਾ ਨੇ ਕਿਹਾ ਮੈਨੂੰ ਆਪਣੇ ਚਰਨਾਂ ਨਾਲ ਹੀ ਬੈਕੁੰਠ ਲੈ ਜਾਓ ਜੀ, ਮਹਾਰਾਜ ਮੈਨੂੰ ਕਿਰਪਾ ਕਰੋ, ਮੈਂ ਮਗਰੋਂ ਨਹੀਂ ਰਹਿ ਸਕਦੀ। ਸੁਣ ਸਾਹਿਬ ਕੌਰ ਕਰ ਜੋਰੀ, ਕਰ ਮਤਲਬ ਹੱਥ ਜੋੜ ਕੇ ਮਾਤਾ ਜੀ ਨੇ ਬੇਨਤੀ ਕੀਤੀ। ਦੀਨ ਮਨ ਹੋਏ ਚਰਨ ਨਿਹੋਰੇ, ਬੜੇ ਢੱਠੇ ਜੇ ਮਨ ਨਾਲ ਫਿਰ ਚਰਨਾਂ ਵੱਲ ਤੱਕਿਆ। ਤੁਮ ਬਿਨਾਂ ਮੋਹੇ ਅਲੰਬ ਨਾ ਕੋਈ, ਤੁਹਾਡੇ ਤੋਂ ਬਿਨਾਂ ਕੋਈ ਆਸਰਾ ਨਹੀਂ ਮਹਾਰਾਜ ਜੀ। ਦੇਖ ਅਚੋਂ ਜਲ ਭੋਜਨ ਦੋਈ, ਮੈਂ ਤਾਂ ਜਲ ਵੀ ਛਕਦੀ ਹਾਂ ਜਾਂ ਪ੍ਰਸ਼ਾਦਾ ਵੀ, ਪਹਿਲਾਂ ਦਰਸ਼ਨ ਤੁਹਾਡੇ ਕਰਕੇ ਫੇਰ ਛਕਣਾ। ਵਿਛੜਨ ਤੇ ਦਰਸ਼ਨ ਕਿਮ ਹੋਏ, ਸਹੁ ਕਸ਼ਟ ਪ੍ਰਾਨਣ ਕੋ ਖੋਏ, ਕੌਣ ਗਤੀ ਪ੍ਰਭ ਹੋਏ ਹਮਾਰੀ, ਹੋਏ ਲਾਚਾਰ ਬਨ ਹੋ ਵਿਚਾਰੀ। ਆਗਿਆ ਮੇਟੀ ਜਾਏ ਨਾ ਕੋਈ, ਸੁਨ ਬੈਕੁੰਠ ਕੋ ਚੱਲਿਓ ਹੋਏ, ਸੰਗ ਸਤੀ ਕੇ ਹੋਵਨ ਮੇਰੋ, ਨਹਿ ਚਹਿਤ ਨਿੱਕੀ ਬਿਦ ਹੇਰੋ। ਮਹਾਰਾਜ ਮੈਂ ਤਾਂ ਨਾਲ ਹੀ ਚੱਲਣਾ ਆਪ ਜੀ ਦੇ, ਜਾਂ ਤੇ ਚਿੰਤ ਸੰਗ ਕੀ ਆਗਨ, ਚਿੰਤਾ ਦੀ ਅੱਗ ਦੇ ਵਿਚ ਇਸ ਕਰਕੇ, ਕੇਤਕ ਦਿਨ ਮਾਂ ਰਹੋ ਨਿਭਾਗਨ, ਮੈਂ ਨਿਭਾਗੀ ਫਿਰ ਕਿੰਨੇ ਕੁ ਦਿਨ ਬਚ ਸਕਾਂਗੀ ਆਜ ਤੋਂ ਬਿਨਾਂ। ਤਨ ਸੁਕਾਏ ਪਿੰਜਰ ਕਰ ਦੇਹੂ, ਮਰੋ ਅੰਤ ਕੋ ਬਹੁ ਦੁੱਖ ਸੇਊ। ਮੈਂ ਤਾਂ ਪਿੰਜਰ ਸੁਕਾ ਲੈਣਾ ਮਹਾਰਾਜ, ਬਿਲਕੁਲ ਛਕਣਾ ਹੀ ਨਹੀਂ ਕੁਛ, ਕਿਉਂਕਿ ਇਹ ਬਹੁਤ ਜਿਵੇਂ ਇੱਕ ਭਗਤਾਂ ਦਾ ਪ੍ਰੇਮ ਹੁੰਦਾ, ਗੁਰਸਿੱਖਾਂ ਦਾ ਗੁਰਾਂ ਨਾਲ ਪਿਆਰ ਹੈ, ਇਹ ਦਸ਼ਾ ਹੀ ਐਸੀ ਹੈ, ਬਹੁਤ ਚਰਨਾਂ ਨਾਲ ਪਿਆਰ, ਗੁਰਸਿੱਖ ਦਾ ਪਿਆਰ। ਇੱਕ ਜਦੋਂ ਹਜੂਰ ਸਾਹਿਬ ਜਾਂਦੇ ਉੱਥੇ ਐਸਾ ਇਤਿਹਾਸ ਸੁਣਾਇਆ ਜਾਂਦਾ ਹੈ ਕਿ ਜਦੋਂ ਦਾੜਮ ਵੀਰ ਦੈਂਤ ਨਾਲ ਪਰਮੇਸ਼ਰ ਜੀ ਦੀ ਜੰਗ ਹੋਈ ਸੀ ਨਾ, ਦੋਨਾਂ ਦਾ ਜਿਹੜਾ ਆਪਸ ਜਦੋਂ ਖੰਡਾ ਟਕਰਾਇਆ ਸੀ, ਖੰਡੇ ਦੀ ਲਾਟ ਵਿਚੋਂ ਦੁੱਲੋ ਦੇਈ ਪ੍ਰਗਟ ਹੋਏ ਸੀ, ਉਸ ਵਕਤ ਉਹਨੇ ਬਚਨ ਕੀਤਾ ਪ੍ਰਮਾਤਮਾ ਨੂੰ, ਮੈਂ ਆਪ ਜੀ ਨਾਲ ਹੀ ਸ਼ਾਦੀ ਕਰਨੀ ਹੈ। ਪ੍ਰਮਾਤਮਾ ਨੇ ਮੁਸਕਰਾ ਕੇ ਕਿਹਾ ਮੇਰੇ ਨਾਲ ਸ਼ਾਦੀ ਕਰਨੀ ਹੈ, ਪਹਿਲਾਂ ਦਾੜਮਬੀਰ ਜੀ ਦੈਂਤ ਨੂੰ ਮਾਰ। ਫਿਰ ਦੁੱਲੋ ਦੇਈ ਦਾ ਦਾੜਮਬੀਰ ਜੀ ਦੈਂਤ ਨਾਲ ਬਹੁਤ ਜੰਗ ਚੱਲਿਆ, ਬਹੁਤ ਕਈ ਚਿਰੀ ਹਜ਼ਾਰਾਂ ਸਾਲ ਤੱਕ ਕਹਿੰਦੇ ਜੰਗ ਚੱਲਦਾ ਰਿਹਾ, ਦੋਨਾਂ ਵਿਚੋਂ ਕੋਈ ਨਾ ਖਤਮ ਹੋਇਆ। ਜਦੋਂ ਬਿਲਕੁਲ ਦੁੱਲੋ ਦੀ ਥੱਕ ਕੇ ਚੂਰ ਹੋ ਗਈ ਤਾਂ ਉਦੋਂ ਫਿਰ ਨਿਰੰਕਾਰ ਜੀ ਨੂੰ ਯਾਦ ਕੀਤਾ, ਹੇ ਪਰਮੇਸ਼ਵਰ ਹੁਣ ਤੁਸੀਂ ਰੱਖਿਆ ਕਰੋ। ਨਿਰੰਕਾਰ ਜੀ ਨੇ ਪ੍ਰਗਟ ਹੋ ਕੇ ਦਾੜਮਬੀਰ ਜੀ ਦੈਂਤ ਨੂੰ ਮਾਰ ਦਿੱਤਾ ਤੇ ਬਹੁਤ ਖੁਸ਼ ਹੋਏ, ਕਹਿੰਦੇ ਤੂੰ ਜੰਗ ਕੀਤਾ ਚੰਗਾ, ਜਦੋਂ ਕਲਯੁੱਗ ਦੇ ਵਿੱਚ ਦਸਵਾਂ ਰੂਪ ਧਾਰਾਂਗੇ ਨਾ, ਉਦੋਂ ਤੁਸੀਂ ਸਾਡੇ ਮਹਿਲ ਬਣੋਗੇ। ਉਦੋਂ ਮਾਤਾ ਸਾਹਿਬ ਕੌਰ ਦੇ ਬੜੇ ਪੁਰਾਣੇ ਵਰ ਹੋਏ ਵੇ ਸੀ ਸਤਿਗੁਰੂ ਸਾਹਿਬ ਕੌਰ। ਸੋ ਸਤਿਗੁਰੂ ਮਾਤਾ ਸਾਹਿਬ ਕੌਰ ਜੀ ਦੀ ਬੇਬਲਤਾ ਤੱਕ ਕੇ ਬੜੇ ਗੰਭੀਰ ਹੋਏ ਤੇ ਉਨ੍ਹਾਂ ਨੇ ਆਉਣ ਜਾਣ ਦਾ ਰਹੱਸ ਵੀ ਸਮਝਾਇਆ ਤੇ ਸਤੀ ਹੋਣ ਦੀ ਜਿਹੜੀ ਸੀ ਇਹ ਪ੍ਰਾਚੀਨ ਰਸਮ ਇਹ ਬਈ ਗਲਤ ਹੈ, ਗੁਰਮਤ ਦੇ ਉਲਟ ਹੈ। ਗੁਰਮਤ ਦੇ ਚੰਨ ਵਿਚੋਂ ਜਿਆਰਾ ਕੀਤਾ ਤਾਂ ਜੋ ਖਾਲਸਾ ਦੀ ਮਾਂ ਸੀਲ ਸੰਤੋਖ ਦੇ ਜੀਵਨ ਨਾਲ ਸਿੱਖ ਸੰਗਤਾਂ ਦੀ ਪੰਥ ਪ੍ਰਦਰਸ਼ਨੀ ਕਰਦੀ ਰਹੇ। ਸੋ ਇਹ ਦੁਬਾਰਾ ਸੁਣ ਲੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਮਾਤਾ ਜੀ ਨੇ ਕਿਹਾ ਮੈਂ ਤਾਂ ਨਾਲ ਹੀ ਚਲੇ ਜਾਣਾ, ਸਤੀ ਹੋ ਜਾਣਾ। ਮਹਾਰਾਜ ਨੇ ਕਿਹਾ ਗੁਰੂ ਘਰ ਦੀ ਮਰਿਆਦਾ ਨਹੀਂ ਹੈਗੀ, ਇਸ ਕਰਕੇ ਜਦੋਂ ਸਮਝਾ ਦਿੱਤਾ ਕਹਿੰਦੇ ਤੁਸੀਂ ਖਾਲਸਾ ਹੋ ਤੇ ਹੁਣ ਤੁਸੀਂ ਤਾਂ ਜੋ ਖਾਲਸੇ ਦੀ ਮਾਂ ਸੀਲ ਸੰਤੋਖ ਦੇ ਜੀਵਨ ਨਾਲ ਸਿੱਖ ਸੰਗਤਾਂ ਦੀ ਪਥ ਪ੍ਰਦਰਸ਼ਨ ਬਣੀ ਰਹੇ, ਰਸਤਾ ਦਿਖਾਉਂਦੀ ਰਹੇ, ਇਸ ਕਰਕੇ ਜਦੋਂ ਤੁਸੀਂ ਮਾਤਾ ਬਣ ਕੇ ਅੱਗੇ ਅੱਗੇ ਕੋਈ ਕਰਮ ਕਰੋਗੇ ਤਾਂ ਖਾਲਸੇ ਨੂੰ ਵੀ ਹੌਸਲਾ ਹੋਵੇਗਾ, ਇਹ ਗਲਤ ਕੰਮ ਨਹੀਂ ਕਰਨਾ ਤੁਸੀਂ ਕਿ ਸਾਡੇ ਨਾਲ ਹੀ ਜਾਣਾ। ਗੁਰੂ ਜੀ ਨੇ ਮਹਿਲਾ ਨੂੰ ਦਿਲਾਸਾ ਦਿੰਦਿਆਂ ਫਰਮਾਇਆ ਕਿ ਮਨੁੱਖ ਦੇ ਸਰੀਰਕ ਸਬੰਧ ਸਥਿਰ ਨਹੀਂ ਹੁੰਦੇ, ਉਨ੍ਹਾਂ ਨੇ ਆਤਮਕ ਸਬੰਧਾਂ ਦੀ ਸਥਿਰਤਾ ਨੂੰ ਆਧਾਰ ਬਣਾਉਣ ਦੀ ਤਾਕੀਦ ਕੀਤੀ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਧੂਲ ਸਰੀਰ ਸੰਯੋਗ ਵਿਯੋਗ। ਇਹ ਹੁਣ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਬਚਨ ਕਿ ਜਿਹੜਾ ਹੈ ਨਾ ਧੂਲ ਸਰੀਰ, ਇਹ ਮਿੱਟੀ ਦਾ ਸਰੀਰ ਹੈ ਨਾ, ਸੰਯੋਗ ਵਿਯੋਗ। ਈਸ਼ਰ ਨੇ ਤਹਿ ਚੇਦੋ ਲੋਗ, ਇਹ ਸਨੇਹ ਨਹਿ ਨਿਭੈ ਕਦੋਂ ਹੀ, ਸਿਕਤਾ ਸਦਨ ਨਹੀਂ ਤਟ ਜਿਉ ਹੀ। ਪਿਆਰ ਨਹੀਂ ਨਿਭਦਾ ਜਿਵੇਂ ਨਦੀ ਕਿਨਾਰੇ ਰੇਤ ਦਾ ਮਕਾਨ ਨਹੀਂ ਟਿਕਦਾ। ਇਸ ਕਰਕੇ ਫਿਰ ਸਤਿਗੁਰੂ ਨੇ ਕਿਹਾ ਕਿ ਪੰਜ ਭੂਤਕ ਸਰੀਰ ਦਾ ਮੋਹ ਤਿਆਗ ਕੇ ਗੁਰ ਸ਼ਬਦ ਨੂੰ ਜੀਵਨ ਆਧਾਰ ਬਣਾਓ। ਕਿਤਨਾ ਸੁੰਦਰ ਗੁਰਾਂ ਨੇ ਉਪਦੇਸ਼ ਕੀਤਾ। ਅਤੇ ਪੰਥ ਖਾਲਸਾ ਜੋ ਤੁਹਾਡੀ ਝੋਲੀ ਪਾਇਆ ਉਸ ਪੁੱਤਰ ਦੀ ਪਾਲਣਾ ਕਰੋ ਤੇ ਉਹਦੇ ਕੋਲ ਰਹਿ ਕੇ ਸੁਖੀ ਜੀਵਨ ਬਤੀਤ ਕਰੋ। ਉਹ ਤੁਹਾਡੀ ਸੇਵਾ ਕਰੇਗਾ ਪੰਥ ਖਾਲਸਾ। ਜਦ ਮਾਤਾ ਜੀ ਨੇ ਗੁਰੂ ਦਰਸ਼ਨ ਲਈ ਤੀਬਰ ਇੱਛਾ ਦਾ ਪ੍ਰਗਟਾਵਾ ਕੀਤਾ ਤਾਂ ਗੁਰੂ ਜੀ ਨੇ 6ਵੇਂ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਸ਼ਸਤਰ ਮੰਗਾਏ ਅਤੇ ਉਹ ਮਾਤਾ ਸਾਹਿਬ ਕੌਰ ਨੂੰ ਸੌਂਪ ਕੇ ਕਿਹਾ, ਇਹ ਸ਼ਸਤਰ ਲੈ ਜਾਓ, ਇਨ੍ਹਾਂ ਦੀ ਪੂਜਾ ਕਰਨੀ ਹੈ, ਇਨ੍ਹਾਂ ਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ, ਇਹ ਸੰਭਾਲ ਕੇ ਰੱਖਣਾ ਅਤੇ ਪੰਚ ਪ੍ਰਧਾਨੀ ਖਾਲਸੇ ਦੇ ਸੰਕਲਪ ਨੂੰ ਦ੍ਰਿੜ ਕਰਕੇ ਰੱਖਣਾ। ਦਰਸ਼ਨ ਕਰੋ ਹਮਾਰੋ ਜਦਾ ਇਨਕੋ ਅਵਲੋਕਨ ਲਖ ਤਦਾ ਕਰਹਿ ਪ੍ਰਾਂਤ ਕੋ ਜਬ ਇਸ਼ਨਾਨ। ਜਦੋਂ ਸਵੇਰੇ ਇਸ਼ਨਾਨ ਕਰੋਗੇ ਨਾ, ਦਰਸ਼ਨ ਕਰੋ ਧਿਆਨ ਮਮ ਠਾਨ, ਮੇਰਾ ਧਿਆਨ ਕਰਕੇ ਫਿਰ ਦਰਸ਼ਨ ਕਰਨਾ। ਇਵ ਨਿਭ ਹੈ ਗੋ ਨੇਮ ਤੁਹਾਰਾ, ਲੇਕਰ ਪਹੁੰਚੋ ਪੁਰੀ ਮਜਾਰਾ। ਦਿੱਲੀ ਲੈ ਜਾਓ ਇਹ ਸ਼ਸਤਰ 6ਵੇਂ ਪਾਤਸ਼ਾਹ ਵਾਲੇ, ਇਨ੍ਹਾਂ ਦਾ ਬਸ ਸਤਿਕਾਰ ਕਰਨਾ। ਦੇਖੋ ਸ਼ਸਤਰਾਂ ਦਾ ਸਤਿਕਾਰ ਕਰਨਾ ਮਹਾਰਾਜ ਨੇ ਬਹੁਤ ਸਿਖਾਇਆ, ਪਰ ਅੱਜ ਪੰਥ ਵਿਚ ਸ਼ਸਤਰਾਂ ਨੂੰ ਸਤਿਕਾਰਿਆ ਨਹੀਂ ਜਾਂਦਾ ਇੰਨਾ ਜਿੰਨਾ ਸਤਿਕਾਰ ਕਰਨਾ ਚਾਹੀਦਾ। ਇਤ ਯਾਦਕ ਕਹਿ ਬਹੁ ਸਮਝਾਈ, ਦੀਨੇ ਦਾਸ ਸੰਗ ਸਮਦਾਈ। ਜਦੋਂ 6ਵੇਂ ਪਾਤਸ਼ਾਹ ਨੇ ਵੀ ਭਾਈ ਰੂਪੇ ਉਨ੍ਹਾਂ ਨੂੰ ਆਪਣੇ ਸਿਰੀ ਸਾਫ ਸ਼ਸਤਰ ਵਸਤਰ ਬਖਸ਼ਿਸ਼ ਕੀਤੇ ਸੀ, ਢਾਲ ਭਾਈ ਰੂਪੇ ਹੁਣਾਂ ਨੇ ਸੀਸ ਉੱਤੇ ਰੱਖ ਲਏ। ਮਹਾਰਾਜ ਕਹਿੰਦੇ ਇਹ ਕੀ ਕਰਦੇ ਹੋ? ਕਹਿੰਦੇ ਮਹਾਰਾਜ ਤੁਹਾਡੇ ਸ਼ਸਤਰ ਵਸਤਰ ਪੂਜਣ ਯੋਗ ਨੇ, ਗਰੀਬ ਨਵਾਜ ਅਸੀਂ ਥੋੜੀ ਪਹਿਨ ਸਕਦੇ ਹਾਂ, ਅਸੀਂ ਤਾਂ ਪੂਜਾ ਕਰਾਂਗੇ ਇਨ੍ਹਾਂ ਦੀ, ਇਹ ਸਤਿਗੁਰੂ ਰੂਪ ਜਾਣ ਕੇ ਸੇਵਾ ਕਰਾਂਗੇ। ਸੋ ਇਸੇ ਪ੍ਰਕਾਰ ਰਾਏ ਕੱਲੇ ਦੇ ਪਰਿਵਾਰ ਨੂੰ ਵੀ ਸ੍ਰੀ ਸਾਹਿਬ ਬਖਸ਼ੀ ਸੀ ਮਹਾਰਾਜ ਨੇ। ਜਿੱਥੇ ਜਿੱਥੇ ਵੀ ਸ੍ਰੀ ਸਾਹਿਬ ਦਿੱਤੀ, ਤੀਰ ਦਿੱਤੇ, ਕੰਘਾ ਦਿੱਤਾ, ਕੜਾ ਦਿੱਤਾ, ਇਹੀ ਕਿਹਾ ਕਿ ਇਹ ਭਾਈ ਅਦਬ ਸਤਿਕਾਰ ਨਾਲ ਰੱਖਿਓ, ਰੋਜ਼ ਧੂਫ ਦਿਖਾਇਓ, ਸੇਵਾ ਕਰਿਓ ਸ਼ਸਤਰਾਂ ਦੀ, ਫੁੱਲ ਮਾਲਾਵਾਂ ਚੜਾਇਓ, ਜੇ ਬੇਅਦਬੀ ਕਰੋਗੇ ਤਾਂ ਮਾਰੇ ਜਾਓਗੇ। ਇਸ ਕਰਕੇ ਇਸ ਗੱਲ ਨੂੰ ਹਲੇ ਆਮ ਨਹੀਂ ਸੰਗਤਾਂ ਸਮਝ ਸਕੀਆਂ, ਜਾਂ ਅੱਜ ਕੱਲ ਦੇ ਜਿਹੜੇ ਲੋਕ ਨੇ ਉਹ ਨਹੀਂ ਸਮਝ ਸਕੇ ਕਿ ਕਿੱਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਇਹ ਤਾਂ ਜਿਹੜੇ ਰੂਹਾਨੀਅਤ ਵਾਲੇ ਬੰਦੇ ਆ ਉਨ੍ਹਾਂ ਨੂੰ ਪਤਾ ਕਿ ਸ਼ਸਤਰ ਕੀ ਚੀਜ਼ ਹੈ। ਸਤਿਗੁਰੂ ਜੀ ਨੇ ਮਾਤਾ ਨੂੰ ਆਪਣੀ ਮੋਹਰ ਬਖਸ਼ ਕੇ ਅਧਿਕਾਰ ਦਿੱਤਾ ਕਿ ਉਹ ਪੰਥ ਪ੍ਰਤੀ ਇਸ ਮੋਹਰ ਦੁਆਰਾ ਲੋੜ ਅਨੁਸਾਰ ਪੁੱਤਰਾਂ ਨਾਲ ਵਿਹਾਰ ਕਰ ਸਕਣਗੇ। ਇਸ ਤਰ੍ਹਾਂ ਸਤਿਗੁਰੂ ਉਪਦੇਸ਼ ਨੂੰ, ਮਹਾਰਾਜ ਦੇ ਉਪਦੇਸ਼ ਨੂੰ ਦਿਲ ਦਿਮਾਗ ਉੱਤੇ ਵਰਤ ਕੇ ਮਾਤਾ ਜੀ ਗੁਰੂ ਚਰਨਾਂ ਦੀ ਸ਼ੋਅ ਨਾਲ ਸਰਸਾਰ ਹੋ ਕੇ ਆਗਿਆ ਅਨੁਸਾਰ ਦਿੱਲੀ ਪਰਤ ਆਏ। ਦੀਨ ਮਨ ਬੰਦੇ ਜੁਗ ਹਾਥ, ਅੰਸੂ ਵਿਮੋਚਿਤ ਪਗ ਧਰਮਾਥ। ਫਿਰ ਦੀਨ ਮਨਾ ਹੋ ਗਏ, ਬਹੁਤ ਦੁਖੀ ਮਨ ਨਾਲ ਹੋ ਕੇ, ਅੰਸੂ ਵਿਮੋਚਿਤ ਰੋਂਦੇ ਹੋਏ, ਅੱਖਾਂ ਚ ਅੱਥਰੂ ਡਿੱਗਦੇ ਹੋਏ, ਚਰਨਾਂ ਦੇ ਉੱਤੇ ਮੱਥਾ ਟੇਕਿਆ ਮਾਤਾ ਜੀ ਨੇ। ਕਰਿਓ ਗਮਨ ਕੋ ਬੇਬਸ ਹੋਈ, ਹੇਰਤ ਹਰ ਪਦ ਕੋ ਬਹੁ ਰੋਈ। ਮਾਤਾ ਜੀ ਦੇ ਅੱਖਾਂ ਚ ਅੱਥਰੂ ਰੁਕਦੇ ਨਹੀਂ ਸੀ, ਮੱਥਾ ਟੇਕ ਕੇ ਆਗਿਆ ਮੰਨ ਕੇ ਚੱਲ ਪਏ, ਇਹੋ ਵਿਛੋੜਾ ਸਹਿਆ ਨਾ ਜਾਏ। ਇਹ ਵਿਛੋੜਾ ਸਹਿਣਾ ਬਹੁਤ ਔਖਾ। ਧੰਨ ਨੇ ਉਹ ਸੰਗਤਾਂ, ਜਦੋਂ 10ਵੇਂ ਪਾਤਸ਼ਾਹ ਸੱਚਖੰਡ ਗਏ ਨੇ, ਧੰਨ ਨੇ ਉਹ ਸਿੰਘ ਜਿਨ੍ਹਾਂ ਨੇ ਵਿਛੋੜਾ ਸਹਾਰਿਆ। ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੀ 5ਵੀਂ ਪੀੜ੍ਹੀ ਦੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਭਾਈ ਰਾਮ ਕੁਮਾਰ ਗੁਰਬਖਸ਼ ਸਿੰਘ ਨੂੰ ਵੀ 5 ਸ਼ਸਤਰ ਦੇ ਕੇ ਸਨਮਾਨਿਤ ਕਰਕੇ ਮਾਤਾ ਸਾਹਿਬ ਕੌਰ ਨਾਲ ਦਿੱਲੀ ਵਾਪਸ ਭੇਜ ਦਿੱਤਾ। ਭਾਈ ਰਾਮ ਕੁਮਾਰ ਆਪਣੀ ਮਾਤਾ ਸਭਰਾਈ ਸਮੇਤ ਦਿੱਲੀ ਨੂੰ ਵਾਪਸ ਪਰਤੇ। ਚੱਲਣ ਸਮੇਂ ਮਾਤਾ ਜੀ ਅਤੇ ਸੰਗਤ ਨੇ 10ਵੇਂ ਗੁਰੂ ਜੀ ਦੇ ਆਖਰੀ ਦਰਸ਼ਨ ਕਰਕੇ ਅਰਦਾਸਾ ਸੋਧਿਆ ਅਤੇ ਰਾਹ ਦੇ ਸਾਰੇ ਪ੍ਰਬੰਧ ਕਰਕੇ ਸੇਜਲ ਨੇਤਰਾਂ ਨਾਲ ਗੁਰਾਂ ਤੋਂ ਅੰਤਮ ਵਿਦਾਇਗੀ ਲਈ ਅਤੇ ਮਨ ਤੇ ਹਿਰਦੇ ਨੂੰ ਸਦਾ ਲਈ ਚਰਨਾਂ ਨਾਲ ਜੋੜ ਲਿਆ। ਉਸ ਸਮੇਂ ਸਤਿਗੁਰਾਂ ਨੇ ਮਹਾਰਾਜ ਦੇ ਹੁਕਮ ਨਾਲ 2 ਪਾਲਕੀਆਂ ਮੰਗਵਾਈਆਂ ਗਈਆਂ। ਇੱਕ ਵਿਚ ਗੁਰਾਂ ਦੇ ਬਖਸ਼ੇ 7 ਰੱਖੇ ਗਏ ਅਤੇ ਦੂਜੀ ਪਾਲਕੀ ਚ ਮਾਤਾ ਸਾਹਿਬ ਕੌਰ ਜੀ ਨੂੰ ਬਿਠਾ ਕੇ ਕਹਾਰ ਲੈ ਤੁਰੇ। ਇਹ ਧਿਆਨ ਰੱਖੋ ਕਿ ਜਿਹੜੇ ਸ਼ਸਤਰ ਹੁੰਦੇ ਨੇ ਗੁਰੂ ਸਾਹਿਬ ਨੇ ਬਖਸ਼ੇ ਹੋਏ, ਉਹ ਗੁਰੂ ਦਾ ਰੂਪ ਹੀ ਹੁੰਦੇ ਨੇ। ਕਿਉਂ ਮੈਨੂੰ ਇਨ੍ਹਾਂ ਚੀਜ਼ਾਂ ਦਾ ਤਾਂ ਪਤਾ ਲੱਗ ਜਾਂਦਾ। ਜਦ ਇੱਕ ਵਾਰੀ ਹਜੂਰ ਸਾਹਿਬ, ਉੱਥੇ ਇੱਕ ਪਿੰਡ ਹੈ ਹਜੂਰ ਸਾਹਿਬ ਦੇ ਇਲਾਕੇ ਚ ਹੀ ਪੈਂਦਾ, ਨਾਂ ਮੈਨੂੰ ਭੁੱਲ ਗਿਆ, ਟਕਸਾਲ ਦਾ ਸਿੰਘ ਹਜੂਰ ਸਾਹਿਬ ਦੇ ਇਲਾਕੇ ਦਾ ਹੀ ਸੀ। ਉਹ ਟਕਸਾਲ ਚ ਕੁਝ ਸਮਾਂ ਰਿਹਾ, ਉੱਥੇ ਗ੍ਰੰਥੀ ਸੀ। ਉਹ ਉਸ ਪਿੰਡ ਵਾਲਿਆਂ ਨੇ ਉਹਨੂੰ ਕਿਹਾ ਵੀ ਇੱਥੇ ਸਵੇਰੇ ਵਾਲਾ ਛੱਪੜਾ, ਇਹਦੇ ਦੁਆਲੇ ਦੁਆਲੇ ਨੀਲੇ ਨੀਲੇ ਚੋਲਿਆਂ ਵਾਲੇ ਬੜੇ ਸਿੰਘ ਫਿਰਦੇ ਨੇ, ਆ ਕੇ ਦੇਖੋ ਕੀ ਗੱਲ ਹੈ। ਜਦੋਂ ਉਨ੍ਹਾਂ ਨੇ ਉਸ ਸਥਾਨ ਤੇ ਪੱਟ ਪਟਾਈ ਕੀਤੀ, ਉੱਥੇ ਇੱਕ ਬਰਛਾ, ਇੱਕ ਗੜਬਾ ਮਾਰਾ ਦਾ ਨਿਕਲਿਆ। ਫਿਰ ਉਨ੍ਹਾਂ ਨੇ ਉੱਥੇ ਉਹ ਗੁਰੂ ਘਰ ਛੋਟਾ ਜਿਹਾ ਬਣਾਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ ਅਸੀਂ ਫਿਰ ਉੱਥੇ ਗਏ ਸਾਰਾ ਜਥਾ। ਹੁਣ ਕੁਦਰਤੀ ਸੀ, ਮਹਾਂਪੁਰਖਾਂ ਦਾ ਪਿਆਰ ਵੀ ਬੜਾ ਸੀ ਬਚਪਨ ਤੋਂ ਲੈ ਕੇ। ਜਦ ਮਹਾਂਪੁਰਖਾਂ ਨੇ ਗੜਬਾ ਚੱਕਿਆ ਤੇ ਬਰਛਾ ਚੱਕ ਕੇ ਮਸਤਕ ਨੂੰ ਲਾਇਆ, ਉਦੋਂ ਜਦੋਂ ਇਕੱਲੇ ਜੇ ਹੋਏ ਸੀ, ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਲੱਗਿਆ ਹੋਣਾ ਕਰੰਟ ਜਿਹਾ। ਮੇਰੀ ਆਦਤ ਸੀ ਪੁੱਛਣ ਦੀ, ਹੱਸ ਪਏ, ਕਹਿੰਦੇ ਤੂੰ ਪੁੱਛਦਾ ਹੀ ਰਹਿੰਦਾ। ਮੈਂ ਕਿਹਾ ਵੀ ਦਸਵੇਂ ਪਾਤਸ਼ਾਹ ਦੀ ਵਰਛਾ? ਕਹਿੰਦੇ ਮਹਾਰਾਜ ਆਪ ਹੀ ਖੜ ਗਏ ਸੀ ਆ ਕੇ। ਅੱਛਾ ਅੱਛਾ, ਫਿਰ ਸਮਝ ਲੱਗ ਗਈ। ਕਹਿੰਦੇ ਜਿਸ ਦੇ ਸ਼ਸਤਰ ਹੁੰਦੇ ਉਹ ਸਰੂਪ ਆਪ ਖੜ ਜਾਂਦੇ ਨੇ ਆ ਕੇ। ਕਹਿੰਦੇ ਮਹਾਰਾਜ ਆਪ ਹੀ ਆ ਗਏ, ਆਸ਼ੀਰਵਾਦ ਵੀ ਦਿੱਤਾ ਤੇ ਬਹੁਤ ਇਕਦਮ ਝਰਨਾਹਟ ਛਿੜ ਗਈ ਮੈਨੂੰ। ਤੇ ਇਹ ਕਹਿੰਦੇ ਗੜਬਾ ਵੀ ਉਸ ਸਮੇਂ ਦਾ ਹੀ ਆ। ਉਹ ਜਿਹਦੇ ਸ਼ਸਤਰ ਹੁੰਦੇ ਨੇ ਉਹ ਹਰ ਵਕਤ ਉਹਨਾਂ ਨਾਲ ਹਾਜ਼ਰੀ ਹੁੰਦਾ। ਇਸੇ ਤਰ੍ਹਾਂ ਇੱਕ ਪ੍ਰੇਮੀ ਨੇ ਹੋਰ ਵੀ ਮੈਨੂੰ ਦੱਸਿਆ ਸੀ, ਮੈਂ ਕਿਹਾ ਇੰਨੇ ਸ਼ਸਤਰ ਇੱਥੇ ਜੋ ਤੁਸੀਂ ਦਰਸ਼ਨ ਕਰਦੇ ਹੋ ਕੀ ਦਿਖਦਾ? ਕਹਿੰਦੇ ਦਸੇ ਸਰੂਪ ਹੀ ਨਜ਼ਰ ਆਉਂਦੇ ਨੇ ਉਸ ਵਕਤ। ਇਸ ਕਰਕੇ ਮਹਾਰਾਣੇ ਸ਼ਸਤਰ ਸ੍ਰੀ ਆਨੰਦਪੁਰ ਸਾਹਿਬ, ਤਖ਼ਤ ਸਾਹਿਬ ਤੇ ਤਾਂਹੀਓ ਸਜਾਏ ਹੋਏ ਨੇ, ਹਜੂਰ ਸਾਹਿਬ ਸਜਾਏ ਹੋਏ ਨੇ, ਇਹ ਦਮਦਮਾ ਸਾਹਿਬ, ਪਟਨਾ ਸਾਹਿਬ। ਕਈ ਲੋਕ ਕਹਿਣਗੇ ਉੱਥੇ ਸ਼ਸਤਰ ਕਿਉਂ ਸਜਾਏ ਲਾਓ, ਇਹਨਾਂ ਦੀ ਕੀ ਲੋੜ ਹੈ? ਨਾ ਤੁਹਾਡੀ ਕੀ ਲੋੜ ਸੀ ਦੁਨੀਆਂ ਚ ਆਉਣ ਦੀ? ਤੁਹਾਨੂੰ ਪਤਾ ਤਾਂ ਹੈ ਨੀ ਕੁਛ, ਇਸ ਕਰਕੇ ਤੁਸੀਂ ਆਪਣੀ ਚੁੱਪੀ ਰੱਖਿਆ ਕਰੋ। ਇਸ ਤਰ੍ਹਾਂ ਚੇਤ ਦੀ ਸੰਗਰਾਂਦ ਸੰਮਤ 1765 ਬਿਕਰਮੀ 1708 ਈਸਵੀ ਨੂੰ ਮਾਤਾ ਜੀ ਗੁਰੂਪਤੀ ਦਾ ਦਿਲ ਵਿਚ ਨਿਵਾਸ ਕਰਕੇ ਸੀਲ ਸੰਜਮ ਦੇ ਜੀਵਨ ਦੀ ਪ੍ਰਤੀਕ ਬਣ ਕੇ ਦਿੱਲੀ ਆਏ। ਬਹੁਤ ਜ਼ਿਆਦਾ ਵਿਰਾਗ ਹੋ ਗਿਆ। ਮਾਤਾ ਸਾਹਿਬ ਕੌਰ ਜੀ ਦੇ ਦਿੱਲੀ ਪਰਤਣ ਦੀ ਖ਼ਬਰ ਸੁਣ ਕੇ ਮਾਤਾ ਸੁੰਦਰ ਕੌਰ ਜੀ ਅਤੇ ਦਿੱਲੀ ਦੀ ਸੰਗਤ ਨੇ ਨਿੱਘਾ ਸਵਾਗਤ ਕੀਤਾ ਉਨ੍ਹਾਂ ਦਾ। ਡੇਰੇ ਪਹੁੰਚ ਕੇ ਉਨ੍ਹਾਂ ਪਾਸੋਂ ਨੰਦੇੜ ਦੇ ਸਫ਼ਰ, ਦੱਖਣ ਦੇਸ਼ ਦੇ ਹਾਲਾਤ ਅਤੇ ਉਥੇ ਸਤਿਗੁਰੂ ਜੀ ਦੇ ਕੀਤੇ ਕੌਤਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮਾਤਾ ਜੀ ਨੇ ਸਾਰੀ ਕਥਾ ਸੁਣਾਉਣ ਉਪਰੰਤ ਦੱਸਿਆ ਕਿ ਗੁਰੂ ਜੀ ਪਰਲੋਕ ਗਮਨ ਦੀ ਤਿਆਰੀ ਕਰ ਰਹੇ ਨੇ ਅਤੇ ਇਸੇ ਕਰਕੇ ਉਨ੍ਹਾਂ ਨੂੰ ਦਿੱਲੀ ਪਰਤਣ ਦੀ ਆਗਿਆ ਹੋਈ ਹੈ। ਇਹ ਸੁਣ ਕੇ ਮਾਤਾ ਸੁੰਦਰ ਕੌਰ ਤੇ ਸੰਗਤਾਂ ਵਿਚ ਉਦਰੇਵਾਂ ਹੋਇਆ, ਪਰ ਗੁਰੂ ਜੀ ਦੀ ਆਗਿਆ ਦਾ ਵਿਸਥਾਰ ਦੱਸ ਕੇ ਮਾਤਾ ਸਾਹਿਬ ਕੌਰ ਜੀ ਨੇ ਸੰਗਤ ਨੂੰ ਧਰਵਾਸ ਦਿੱਤਾ। ਮਾਤਾ ਜੀ ਨੇ ਗੁਰੂ ਦੇ ਬਖਸ਼ੇ ਹੋਏ ਸ਼ਸਤਰਾਂ ਨੂੰ ਇਕ ਪਲੰਘ ਤੇ ਸਜਾਇਆ ਅਤੇ ਸੰਗਤਾਂ ਨੂੰ ਦੱਸਿਆ ਕਿ ਗੁਰੂ ਦਾ ਹੁਕਮ ਹੈ ਕਿ ਜੋ ਕੋਈ ਇਨ੍ਹਾਂ ਸ਼ਸਤਰਾਂ ਦਾ ਅਦਬ ਅਤੇ ਸਤਿਕਾਰ ਨਾਲ ਦਰਸ਼ਨ ਕਰੇਗਾ ਉਹਨੂੰ ਮੇਰੇ ਹੀ ਦਰਸ਼ਨ ਹੋਣਗੇ। ਉਨ੍ਹਾਂ ਦੇ ਪੰਜ ਪ੍ਰਧਾਨੀ ਖਾਲਸੇ ਤੇ ਸ਼ਬਦ ਗੁਰੂ ਦੇ ਅਸਰ ਤੇ ਅਟਲ ਸਰੂਪ ਦੀ ਸੋਝੀ ਦਿੱਤੀ। ਮਾਤਾ ਸਾਹਿਬ ਕੌਰ ਆਮ ਤੌਰ ਤੇ ਅਕਾਲ ਪੁਰਖ ਨਾਲ ਲਿਵ ਜੋੜ ਕੇ ਤੇ ਗੁਰੂ ਚਰਨਾਂ ਨਾਲ ਬਿਰਤੀ ਲਾ ਕੇ ਸ਼ਸਤਰਾਂ ਵਾਲੇ ਪਲੰਘ ਦੇ ਕੋਲ ਹੀ ਬੈਠੇ ਰਹਿੰਦੇ ਸੀ। ਉਨ੍ਹਾਂ ਨੇ ਖਾਣਾ ਪੀਣਾ ਬਹੁਤ ਘਟਾ ਲਿਆ ਸੀ ਤੇ ਜਾਪ ਤਪ ਦੇ ਜੀਵਨ ਵਿਚ ਲੀਨ ਰਹਿੰਦੇ ਸੀ। ਸਤਿਗੁਰਾਂ ਦੀ ਦਿਵ ਮੂਰਤ ਉਨ੍ਹਾਂ ਦੇ ਹਿਰਦੇ ਚ ਟਿਕ ਗਈ ਸੀ ਅਤੇ ਉਹ ਮਹਾਰਾਜ ਦੇ ਅੰਤਮ ਸੰਦੇਸ਼ ਸੁਣਨ ਲਈ ਇਕਾਗਰ ਚਿੱਤ ਰਹਿੰਦੇ ਸੀ। ਇਕ ਦਿਨ ਦੋਵੇਂ ਮਾਤਾਵਾਂ ਤੇ ਦਿੱਲੀ ਦੀ ਸੰਗਤ ਜੁੜੀ ਬੈਠੀ ਗੁਰਜਸ ਗਾਇਨ ਕਰ ਰਹੀ ਸੀ ਕਿ ਨੰਦੇੜ ਤੋਂ ਦੋ ਸਿੰਘ ਆਏ, ਮੱਥਾ ਟੇਕ ਕੇ ਬੈਠ ਗਏ ਤੇ ਸਭ ਨੂੰ ਇਤਲਾਹ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਚ ਆਪਣੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪ ਕੇ ਸਦਾ ਲਈ ਸਰੀਰਕ ਗੁਰੂ ਪਦ ਖਤਮ ਕਰਕੇ 8 ਕੱਤਕ ਸੰਮਤ 1765 ਬਿਕਰਮੀ 7 ਅਕਤੂਬਰ 1708 ਈਸਵੀ ਨੂੰ ਪਰਲੋਕ ਸੁਧਾਰ ਗਏ ਅਤੇ ਹੁਕਮ ਕਰ ਗਏ ਕਿ ਅੱਗੇ ਨੂੰ ਪੰਜ ਸਿੰਘਾਂ ਦਾ ਫੈਸਲਾ ਹੀ ਪੰਥ ਲਈ ਅੰਤਮ ਫੈਸਲਾ ਹੋਵੇਗਾ। ਇਹ ਖ਼ਬਰ ਸੁਣ ਕੇ ਸੰਗਤ ਉਦਾਸ ਤਾਂ ਹੋਈ, ਪਰ ਭਾਈ ਨੰਦ ਲਾਲ ਸਿੰਘ, ਸਾਹਿਬ ਸਿੰਘ ਅਤੇ ਹੋਰ ਗੁਰਮੁਖ ਗੁਰਸਿੱਖਾਂ ਦੇ ਉਪਦੇਸ਼ ਨੇ ਖਾਲਸੇ ਦੇ ਆਦਰਸ਼ ਨੂੰ ਉਜਾਗਰ ਕਰਕੇ ਸ਼ਾਂਤੀ ਵਰਤਾਈ। ਸਤਿਗੁਰੂ ਦੇ ਪ੍ਰਲੋਕ ਗਮਨ ਕਰਨ ਦੀ ਖ਼ਬਰ ਬਹਾਦਰ ਸ਼ਾਹ ਨੇ ਸੁਣੀ ਤਾਂ ਉਹਨੇ ਆਪਣੇ ਵਜ਼ੀਰ ਅਤੇ ਕੁਝ ਅਧਿਕਾਰੀ ਮਾਤਾਵਾਂ ਕੋਲ ਭੇਜ ਕੇ ਸ਼ੋਕ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਭੇਜਿਆ। ਬਾਅਦ 30 ਅਕਤੂਬਰ ਸੰਨ 1708 ਈਸਵੀ ਨੂੰ ਖਿਲਤ ਮਾਤਾ ਸੁੰਦਰ ਕੌਰ ਤੇ ਦੇ ਪਾਲਤੂ ਪੁੱਤਰ ਅਜੀਤ ਸਿੰਘ ਨੂੰ ਦਿੱਤੀ ਅਤੇ ਜਿਸ ਨਾਲ ਅਜੀਤ ਸਿੰਘ ਦਾ ਸ਼ਾਹੀ ਦਰਬਾਰ ਵਿਚ ਮਾਣ ਤੇ ਸਤਿਕਾਰ ਵਧ ਗਿਆ। ਸਮਾਂ ਮੁੱਕ ਚੱਲ ਚੱਲਦਾ ਗਿਆ। ਮਾਤਾ ਸੁੰਦਰ ਕੌਰ ਵਧੇਰੇ ਸਮਾਂ ਸੰਗਤਾਂ ਦੀ ਆਵਾਜਾਈ ਵਿਚ ਤੇ ਆਪਣੇ ਪੁੱਤਰ ਅਜੀਤ ਸਿੰਘ ਪਾਲਕ ਦੇ ਸਵਾਰਨ ਵਿਚ ਲੰਘਾਉਂਦੇ ਰਹਿੰਦੇ, ਪਰ ਮਾਤਾ ਸਾਹਿਬ ਕੌਰ ਜੀ ਦਾ ਸਾਰਾ ਸਮਾਂ ਪਾਠ ਸਿਮਰਨ ਤੇ ਗੁਰੂ ਧਿਆਨ ਵਿਚ ਗੁਜ਼ਰਦਾ ਸੀ। ਆਪ ਅਲਪਹਾਰੀ ਬਣ ਗਏ ਅਤੇ ਬਹੁਤ ਥੋੜਾ ਹੀ ਸੌਣਾ ਤੇ ਬਹੁਤ ਥੋੜਾ ਖਾਣਾ। ਅਕਾਲ ਪੁਰਖ ਦੀ ਯਾਦ ਅਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਨਿਰੰਤਰ ਅਰਦਾਸ ਉਨ੍ਹਾਂ ਦਾ ਇਕੋ ਇਕ ਆਹਾਰ ਸੀ। ਭਾਈ ਸੰਤੋਖ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਦੀ ਦਸ਼ਾ ਇਸ ਤਰ੍ਹਾਂ ਲਿਖਦੇ ਨੇ। ਸਾਹਿਬ ਕੌਰ ਜੀ ਸੁਨਾ ਸੋ ਜਬ ਤੇ ਸਾਧਨ ਲਗੀ ਏਮ ਕ੍ਰਿਤ ਤਬ ਤੇ, ਜਪ ਤਪ ਕਰਕੇ ਦਿਵਸ ਬਿਤਾਵੈ ਸੁਪਤ ਅਲਪ ਅਲਪ ਹੀ ਖਾਵੈ, ਪਤ ਕੋ ਧਿਆਨ ਧਰਾ ਇਨ ਪੀਨੀ ਪਾਪ ਪਤੀ ਗੁਰੂ ਗੋਬਿੰਦ ਸਿੰਘ ਦਾ ਬਹੁਤਾ ਧਿਆਨ ਧਰਨ ਲੱਗ ਪਏ। ਦੁਰਬਲ ਦੇਹ ਦਸਾ ਬਹੁ ਕੀਨੀ, ਕਹੇ ਸੁੰਦਰੀ ਬਹੁਤ ਸਮਝਾਏ, ਤਦ ਅਲਪ ਹੀ ਭੋਜਨ ਖਾਏ। ਮਾਤਾ ਸੁੰਦਰ ਕੌਰ ਜੀ ਬਹੁਤ ਸਮਝਾਉਂਦੇ ਵੀ ਪ੍ਰਸ਼ਾਦਾ ਛਕਣਾ ਚਾਹੀਦਾ, ਪਰ ਨਹੀਂ। ਸਾਹਿਬ ਕੌਰ ਸਦਾ ਸੁਚੇਤ, ਸਾਹਿਬ ਕੌਰ ਸਦਾ ਸੰਚੰਤ, ਭਾਵ ਚਿੰਤਾ ਦੇ ਸਹਿਤ ਰਹਿੰਦੇ ਸੀ। ਸੋਤ ਸੁੰਦਰੀ ਨਿਕਟ ਬਸੰਤ, ਗੁਰ ਸਰੀਰ ਕੋ ਚਿਤਵਨ ਕਰਤੀ, ਨਿਸਦਿਨ ਉਹ ਹਿਰਦੈ ਪਤ ਧਰਤੀ। ਦੁਰਬਲ ਤਨ ਜਿਸ ਕੋ ਹੋਏ ਗਯੋ, ਸ਼ੋਕ ਪਰਾਇਣ ਚਿਤ ਨਿਤ ਥਯੋ। ਦਰਸ਼ਨ ਪਰਸੇ ਭੋਜਨ ਪਾਵੈ, ਅਲਪਹਾਰ ਬਿਨ ਕੁਛ ਨਾ ਭਾਵੈ। ਇਮ ਆਪਣੀ ਥੈ ਸਕਲ ਬਿਤਾਈ, ਪ੍ਰੈ ਪਤ ਬ੍ਰਿਤ ਚਿਤ ਲਗਾਈ। ਸੋ ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਦਿਨੋ ਦਿਨ ਨਿਰਬਲ ਤੇ ਕਮਜ਼ੋਰ ਹੁੰਦੇ ਗਏ, ਪਰ ਸਮੇਂ ਸਮੇਂ ਸਿੱਖ ਪੁੱਤਰਾਂ ਨੂੰ ਦਰਸ਼ਨ ਤੇ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹਿੰਦੇ ਸਨ। ਉਹ ਆਪ ਭਾਵੇਂ ਘੱਟ ਖਾਂਦੇ ਸਨ, ਪਰ ਸੰਗਤਾਂ ਲਈ ਟੁੱਟ ਲੰਗਰ ਸਦਾ ਚੱਲਦਾ ਰਹਿੰਦਾ ਸੀ, ਜਿਸ ਦੀ ਨਿਗਰਾਨੀ ਮਾਤਾ ਜੀ ਆਪ ਕਰਿਆ ਕਰਦੇ ਸੀ, ਤੇ ਸਾਰੀ ਜਿਹੜੀ ਸੰਗਤ ਸੀ ਉਹਦੇ ਨਾਲ ਮਾਤਾ ਜੀ ਦਾ ਬਹੁਤ ਪਿਆਰ ਬਣਿਆ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਜੀਵਨ ਅੱਗੇ ਚੱਲਦਾ ਰਹੇਗਾ ਮਾਤਾ ਜੀ ਦਾ। ਫਿਰ ਸ਼ਰਵਣ ਕਰਾਂਗੇ ਕੱਲ ਨੂੰ, ਪਰਸੋਂ ਨੂੰ, ਜਿੰਨੇ ਸਮੇਂ ਚ ਸੰਪੂਰਨ ਹੋ ਕੇ ਰਿਕਾਰਡਿੰਗ ਹੋਵੇ, ਸੀਡੀ ਬਣੇ, ਤਾਂ ਕਿ ਸੰਗਤਾਂ ਨੂੰ ਮਾਤਾ ਜੀ ਦੇ ਜੀਵਨ ਬਾਰੇ ਕੁਛ ਇਹ ਜਿੰਨਾ ਕੁ ਆਪਾਂ ਨੂੰ ਪਤਾ ਹੈ ਗਿਆਨ ਮਿਲੇ। ਹੋਰ ਵੀ ਬਹੁਤ ਸਾਰੀ ਖੋਜ ਦੀ ਲੋੜ ਹੈ। ਕਿਰਪਾ ਕਰਨ ਸਤਿਗੁਰੂ ਮਹਾਰਾਜ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਆਓ ਪਿਆਰ ਨਾਲ ਮਾਤਾ ਜੀ ਦੇ ਗੁਣ ਗਾਇਨ ਕਰੀਏ, ਪਿਤਾ ਜੀ ਨੂੰ ਯਾਦ ਕਰੀਏ। ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ, 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 ਵਾਹਿਗੁਰੂ।